ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਧੰਨ ਵਾਹਿਗੁਰੂ ਸਾਹਿਬ ਜੀ ਹਿਰਦੇ ਕਪਟ ਮੁੱਖ ਗਿਆਨੀ ਝੂਠੇ ਕਹਾਂ ਬਲੋਵਸ ਪਾਨੀ ਕਾਇਆ ਮਾਂਜਸ ਕਵਨ ਗੁਨਾ ਜੋ ਘੱਟ ਭੀਤਰ ਹੈ ਮਲਨਾ ਲੌਕੀ ਅੱਠ ਸੱਠ ਤੀਰਥ ਨਾਈ ਕੌਰਾ ਪੰਨ ਤਉ ਨਾ ਜਾਈ ਕਹ ਕਬੀਰ ਵਿਚਾਰੀ ਭਾਵ ਸਾਗਰ ਤਾਰ ਮੁਰਾਰੀ ਕਹ ਕਬੀਰ ਵਿਚਾਰੀ ਭਾਵ ਸਾਗਰ ਤਾਰ ਮੁਰਾਰੀ ਪਰਮ ਸਨਮਾਨਯੋਗ ਸ਼ਬਦ ਗੁਰੂ ਚਵਰ ਤਖਤ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਕਿਰਪਾ ਹੋਈ ਹੈ ਗੁਰੂ ਦਰਬਾਰ ਅੰਦਰ ਜੁੜ ਬੈਠੇ ਹਾਂ, ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਆਓ ਕੁਝ ਸਮੇਂ ਵਾਸਤੇ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਗੁਰੂ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਨੇ, ਕੀ ਸਮਝਾਉਂਦੇ ਨੇ, ਗੁਰਮਤਿ ਅਨੁਸਾਰ ਜੀਵਨ ਕਿਵੇਂ ਢਾਲਣ ਦੀ ਹਦਾਇਤ ਕਰ ਰਹੇ ਹਨ। ਆਪਾਂ ਸਤਿਗੁਰੂ ਜੀ ਦੀ ਪਾਵਨ ਬਾਣੀ ਤੋਂ ਸੇਧ ਲੈਣ ਦਾ ਜੋ ਯਤਨ ਕਰਨਾ ਹੈ, ਸਮਾਜ ਵਿੱਚ ਜਿੰਨੇ ਵੀ ਲੋਕ ਨੇ, ਜਿੰਨੇ ਵੀ ਪ੍ਰਾਣੀ ਨੇ, ਉਹਨਾਂ ਦਾ ਸੁਭਾਅ, ਉਹਨਾਂ ਦੀ ਸੋਚ ਆਪਣੀ ਆਪਣੀ ਹੈ। ਜਿੱਥੇ ਸੋਚ ਆਪਣੀ ਆਪਣੀ ਹੋਵੇ ਉੱਥੇ ਕਦੇ ਵੀ ਲੋਕ ਮਿਲ ਕੇ ਨਹੀਂ ਬੈਠਦੇ। ਗੁਰੂ ਪਾਤਸ਼ਾਹ ਜੀ ਨੇ ਇੱਕ ਸ਼ਬਦ ਦੇ ਰਾਹੀਂ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ, ਇੱਕ ਸ਼ਬਦ ਦੇ ਰਾਹੀਂ ਸਤਿਗੁਰੂ ਜੀ ਨੇ ਸੋਚ ਇੱਕ ਕਰਨ ਦਾ ਯਤਨ ਕੀਤਾ ਹੈ। ਬਹੁਤੀ ਵਾਰੀ ਜਿਹੜੇ ਸਾਡੇ ਮਸਲੇ ਵਿਗੜਦੇ ਹਨ, ਭਾਵੇਂ ਉਹ ਘਰਾਂ ਦੇ ਹੋਣ, ਭਾਵੇਂ ਸਮਾਜ ਦੇ ਹੋਣ, ਭਾਵੇਂ ਪੰਥ ਦੇ ਹੋਣ, ਉੱਥੇ ਕਾਰਨ ਇਹੋ ਹੀ ਬਣਦਾ ਕਿ ਸੋਚ ਇੱਕ ਨਹੀਂ ਹੈ। ਹਰੇਕ ਵਿਅਕਤੀ ਆਪਣੀ ਸੋਚ ਦੇ ਹਿਸਾਬ ਦੇ ਨਾਲ ਗੱਲ ਦੱਸਦਾ, ਅਗਲਾ ਸਵੀਕਾਰ ਨਹੀਂ ਕਰਦਾ। ਬੜੀ ਵਾਰੀ ਮਸਲਾ ਐਸਾ ਹੀ ਬਣਿਆ। ਦੂਸਰਾ, ਜਦੋਂ ਕੋਈ ਸਿਧਾਂਤ ਦੀ ਜਾਂ ਕੋਈ ਗੱਲ ਦੱਸਦਾ ਤੇ ਉਸ ਤੋਂ ਅਗਲਾ ਬੰਦਾ ਸਵੀਕਾਰ ਨਹੀਂ ਕਰਦਾ, ਸੋਚ ਇੱਕ ਨਾ ਹੋਣ ਦਾ ਕਾਰਨ। ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਆਖਦੇ ਨੇ ਕਿ ਜਿੰਨਾ ਚਿਰ ਸੋਚ ਇੱਕ ਨਹੀਂ ਨਾ ਹੁੰਦੀ, ਉਹਨਾਂ ਚਿਰ ਵੱਡਾ ਕੋਈ ਮਸਲਾ ਹੱਲ ਨਹੀਂ ਹੋ ਸਕਦਾ। ਚਾਰ ਜੀ ਹੋਣ, ਚਾਹਵਾਂ ਜੀਆਂ ਦੇ ਵਿੱਚ ਜੇ ਸੋਚ ਇੱਕ ਨਾ ਹੋਵੇ, ਵਿਚਾਰ ਇੱਕ ਨਾ ਹੋਵੇ, ਸਹਿਮਤੀ ਨਾ ਹੋਵੇ, ਤੇ ਹੱਲ ਨਹੀਂ ਹੋ ਸਕਦੇ। ਅੱਜ ਸਾਡੇ ਵੱਡੇ ਵੱਡੇ ਜਿਹੜੇ ਪ੍ਰਬੰਧ ਨੇ, ਚਾਹੇ ਗੁਰੂ ਘਰਾਂ ਦੇ ਕਹਿ ਲਓ, ਚਾਹੇ ਪੰਥ ਦੇ ਕਹਿ ਲਓ, ਉਹਨਾਂ ਦਾ ਵਿਗੜਨ ਦਾ ਇੱਕੋ ਹੀ ਕਾਰਨ ਹੈ ਕਿ ਸਾਡੀ ਸੋਚ ਸ਼ਬਦ ਵਾਲੀ ਨਹੀਂ, ਗੁਰੂ ਵਾਲੀ ਨਹੀਂ। ਦੇਖੋ ਕਿੱਡੀ ਹੈਰਾਨਗੀ ਦੀ ਗੱਲ ਹੈ। ਗੁਰੂ ਦਾ ਕਾਰਜ ਕਰਨ ਲੱਗਿਆਂ ਵੀ ਸੋਚ ਗੁਰੂ ਵਾਲੀ ਨਹੀਂ। ਮਸਲਾ ਗੁਰੂ ਦਾ ਹੈ ਕਿ ਗੁਰਦੁਆਰੇ ਆਪਾਂ ਆਹ ਕੰਮ ਕਰਨਾ ਹੈ ਨਾ, ਗੁਰਦੁਆਰੇ, ਉੱਥੇ ਵੀ ਸੋਚ ਇੱਕ ਨਹੀਂ ਬੰਦੇ ਦੀ, ਗੁਰੂ ਪ੍ਰਤੀ ਵੀ ਸੋਚ ਇੱਕ ਨਹੀਂ। ਅਜੇ ਗੁਰੂ ਦਾ ਹੀ ਕਾਰਜ ਕਰਨ ਵਾਸਤੇ ਗੁਰੂ ਪ੍ਰਤੀ ਸੋਚ ਇੱਕ ਨਹੀਂ। ਹੁਣ ਗੁਰੂ ਮਹਾਰਾਜ ਜੀ ਆਖਦੇ ਹੋਣਗੇ, ਬੜੇ ਅਣਜਾਣ ਨੇ ਲੋਕ, ਮੇਰਾ ਕੰਮ ਕਰਨ ਲੱਗੇ ਮੇਰੇ ਕੋਲੋਂ ਪੁੱਛਦੇ ਨਹੀਂ, ਮੇਰੀ ਇਜਾਜ਼ਤ ਨਹੀਂ ਲੈਂਦੇ। ਬੜੀ ਵਾਰੀ ਸਮਾਜ ਵਿੱਚ ਵੇਖਿਆ, ਘਰਾਂ ਦੇ ਵਿੱਚ ਵੇਖਿਆ, ਜਦੋਂ ਸਤਿਗੁਰੂ ਮਹਾਰਾਜ ਜੀ ਦਾ ਸਰੂਪ ਲੈ ਕੇ ਜਾਂਦੇ ਨਾ ਘਰਾਂ ਦੇ ਵਿੱਚ, ਪ੍ਰਕਾਸ਼ ਕਰਨ ਲੱਗੇ ਲੜ ਪੈਂਦੇ ਘਰ ਵਾਲੇ। ਬਜ਼ੁਰਗ ਆਖਦਾ ਮੂੰਹ ਐਨੂੰ ਨਹੀਂ ਕਰਨਾ ਗੁਰੂ ਪਾਤਸ਼ਾਹ ਜੀ ਦਾ, ਤੇ ਪੁੱਤ ਕਹਿੰਦਾ ਕੋਈ ਨਹੀਂ, ਜਦੋਂ ਮਰਜ਼ੀ ਕਰ ਲਓ। ਦੋਵਾਂ ਦੇ ਵਿੱਚ ਤਾਲਮੇਲ ਨਹੀਂ। ਗੁਰੂ ਨੂੰ ਨਹੀਂ ਨਾ ਪੁੱਛਿਆ, ਗੁਰੂ ਦੀ ਬਾਣੀ ਦਾ ਪ੍ਰਕਾਸ਼ ਕਰਨ ਲੱਗਿਆਂ ਹੀ ਲੜਦੇ ਨੇ ਲੋਕ ਕਿ ਮੂੰਹ ਕਿੱਧਰ ਨੂੰ ਕਰੀਏ ਗੁਰੂ ਪਾਤਸ਼ਾਹ ਜੀ ਦਾ। ਮਸਲਾ ਗੁਰੂ ਦੇ ਮੂੰਹ ਦਾ ਥੋੜ੍ਹਾ, ਮਸਲਾ ਤੇ ਆਪਣੇ ਮੂੰਹ ਦਾ ਕਿ ਇਹ ਕਿੱਧਰ ਨੂੰ ਕਰਨਾ। ਗੁਰੂ ਦਾ ਮੂੰਹ ਜਿੱਧਰ ਨੂੰ ਮਰਜ਼ੀ ਕਰ ਲਓ। ਲੰਬਾ ਸਮਾਂ ਭਾਈ ਸਾਹਿਬ ਵੇਟ ਕਰਦੇ ਨੇ ਕਿ ਦੱਸਦੇ ਹੁਣ ਕਿੱਧਰ ਨੂੰ ਪ੍ਰਕਾਸ਼ ਕਰਨਾ। ਜਿਹੜੀ ਕੌਮ ਗੁਰੂ ਦੇ ਕਾਜ ਤੇ ਇੱਕ ਨਾ ਹੋਵੇ, ਲੰਬਾ ਸਮਾਂ ਨਹੀਂ ਚੱਲਦੀ। ਖੈਰ, ਗੁਰੂ ਕਿਰਪਾ ਕਰੇ। ਭਗਤ ਕਬੀਰ ਸਾਹਿਬ ਜੀ ਦਾ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪੰਨਾ 656 ਪਾਵਨ ਪੰਨੇ ਤੇ ਸੁਭਾਇਮਾਨ ਹੈ। ਕਬੀਰ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਅੰਦਰ ਜੋ ਵਿਚਾਰ, ਜੋ ਬਖਸ਼ਿਸ਼ ਕੀਤੀ ਹੈ, ਆਪਾਂ ਰਲ ਮਿਲ ਕੇ ਇਸ ਸ਼ਬਦ ਦੀ ਵਿਚਾਰ ਨੂੰ ਆਰੰਭ ਕਰਦੇ ਹਾਂ। ਕਬੀਰ ਸਾਹਿਬ ਆਖਦੇ ਕਾਇਆ ਸਰੀਰ, ਬਾਣੀ 'ਚ ਕਾਇਆ ਸ਼ਬਦ ਸਰੀਰ ਵਾਸਤੇ ਆਇਆ। ਸਾਹਿਬ ਕਹਿੰਦੇ ਕਾਇਆ ਮਾਂਜਸ ਕਮਨ ਗੁਣਾ। ਹੁਣ ਸ਼ਬਦ ਧਿਆਨ 'ਚ ਰੱਖਿਓ, ਮਾਂਜਸ ਸ਼ਬਦ ਬੜਾ ਕੀਮਤੀ ਹੈ। ਜਦੋਂ ਲਿਬੜਿਆ ਹੋਵੇ ਨਾ ਭਾਂਡਾ, ਜ਼ਿਆਦਾ ਲਿਬੜਿਆ ਹੋਵੇ ਤਾਂ ਉਦੋਂ ਮਾਂਜਿਆ ਜਾਂਦਾ, ਉਹਨੂੰ ਮਾਂਜਿਆ ਜਾਂਦਾ। ਘਰਾਂ 'ਚ ਆਪਾਂ ਦੇਖਦੇ ਰਹੇ ਨਾ, ਪਤੀਲੀਆਂ ਨੂੰ ਮਾਂਜਣਾ, ਲਿਬੜਿਆ ਭਾਂਡਾ ਮਾਂਜਿਆ। ਵੈਸੇ ਆਪਾਂ ਕਹਿੰਦੇ ਭਾਂਡੇ ਸਾਫ਼ ਕਰ ਲਓ ਚਾਹੇ ਧੋ ਲਓ, ਨੋਰਮਲ ਜਿਹਾ ਸ਼ਬਦ, ਕਿਉਂਕਿ ਸਮੇਂ ਦੇ ਨਾਲ ਜਿਵੇਂ ਜਿਵੇਂ ਸਮਾਂ ਬਦਲਦਾ ਜਾਂਦਾ, ਹੁਣ ਤੋਂ ਮਾਂਜਣ ਦੀ ਲੋੜ ਨਹੀਂ ਪੈਂਦੀ, ਕਾਲੇ ਨਹੀਂ ਹੁੰਦੇ, ਪਰ ਫਿਰ ਵੀ ਪਤਾ ਕਈਆਂ ਨੂੰ, ਸਿਆਣੇ ਤੁਸੀਂ। ਕਬੀਰ ਸਾਹਿਬ ਕਹਿੰਦੇ ਸਰੀਰ ਨੂੰ ਕਿਉਂ ਮਾਂਜਦਾ ਹੈ, ਹੁਣ ਸਮਝੋ ਗੱਲ ਬੜੀ ਤੱਤ ਵਾਲੀ ਹੈ। ਆਪਾਂ ਜਿੰਨੇ ਵੀ ਬੈਠੇ ਕਿਸੇ ਨੇ ਸਰੀਰ ਨੂੰ ਮਾਂਜਿਆ ਨਹੀਂ। ਸਵੇਰੇ ਇਸ਼ਨਾਨ ਕਰਨ ਲੱਗਿਆ ਥੋੜ੍ਹਾ ਕਿਹਾ ਸੀ ਕਿ ਮੈਂ ਸਰੀਰ ਮਾਂਜ ਲਵਾਂ, ਕਿਹਾ ਸੀ ਕਿਸੇ ਨੇ ਜੀ? ਨਹੀਂ ਕਿਹਾ ਹੋਣਾ। ਇਹ ਭਾਵੇਂ ਕਿਹਾ ਹੋਵੇ ਕਿ ਮੈਂ ਇਸ਼ਨਾਨ ਕਰ ਲਵਾਂ, ਫਿਰ ਕਬੀਰ ਜੀ ਕਿਉਂ ਕਹਿ ਰਹੇ ਨੇ? ਕਿਉਂਕਿ ਧਾਰਮਿਕ ਬਿਰਤੀ ਦੇ ਵਿੱਚ ਬੰਦਾ ਧਾਰਮਿਕ ਹੋਣ ਵਾਸਤੇ ਜਿਹੜੇ ਅੰਦਰ ਦੇ ਸਫਾਈ ਸੀ ਨਾ, ਅੰਦਰ ਦੀ ਸਫਾਈ ਜਿਹੜੀ ਅੰਦਰੋਂ ਕਰਨੀ ਸੀ, ਉਹ ਸਫਾਈ ਬਾਹਰੋਂ ਕਰਨੀ ਸ਼ੁਰੂ ਕਰ ਦਿੱਤੀ। ਕਬੀਰ ਸਾਹਿਬ ਕਹਿੰਦੇ ਇਹ ਹੋ ਗਿਆ ਮਾਂਜਣਾ, ਮਾਂਜਦਾ ਫਿਰਦਾ ਬੰਦਾ, ਮਾਂਜਦਾ ਭਾਈ, ਸਾਰਾ ਜ਼ੋਰ ਹੀ ਸਰੀਰ 'ਤੇ ਲੱਗਾ ਹੋਇਆ। ਸਾਰਾ ਜ਼ੋਰ ਹੀ ਸਰੀਰ ਤੇ ਲੱਗਾ ਹੋਇਆ ਕਿ ਇਹਦੀ ਸਫਾਈ ਕਰ ਲਈਏ, ਇਹਨੂੰ ਸਾਫ ਰੱਖਣਾ ਜ਼ਰੂਰੀ ਹੈ। ਪਰ ਆਹ ਭੁਲੇਖਾ ਨਾ ਜਿਹੜਾ ਕਿ ਸਾਫ ਕੀਤਿਆਂ ਗੁਰੂ ਪ੍ਰਸੰਨ ਹੋਏਗਾ, ਰੱਬ ਪ੍ਰਸੰਨ ਹੋਏਗਾ, ਇਹ ਭੁਲੇਖਾ ਕੱਢ ਰਹੇ ਬਾਬਾ ਕਬੀਰ ਜੀ। ਇਹ ਨਾ ਭੁਲੇਖਾ ਰੱਖਿਓ ਕਿ ਸਰੀਰ ਨੂੰ ਸਾਫ ਨਹੀਂ ਕਰਨਾ ਚਾਹੀਦਾ, ਇਸ਼ਨਾਨ ਜ਼ਰੂਰੀ ਹੈ, ਦੱਸਣ ਦੀ ਲੋੜ ਨਹੀਂ ਇਸ ਗੱਲ ਦੀ। ਤੇ ਮਸਲਾ ਬਾਬਾ ਕਬੀਰ ਜੀ ਨੇ ਇਹ ਰੱਖਿਆ ਕਿ ਜਿਹੜੇ ਤਰੀਕੇ ਨਾਲ ਤੂੰ ਅੱਜ ਕਰ ਰਿਹਾ ਨਾ, ਹੁਣ ਮਸਲਾ ਤੇ ਸਰੋਵਰ ਦਾ ਇੰਨਾ ਕੀ ਸੀ ਕਿ ਜਾਤ ਪਾਤ ਖਤਮ ਹੋ ਜੇ, ਪਰ ਉਹ ਗੱਲ ਤੇ ਜੋ ਗੁਰੂ ਸਾਹਿਬ ਜੀ ਦਾ ਟਾਰਗੇਟ ਸੀ ਨਾ, ਉਹ ਨਹੀਂ ਪੂਰਾ ਹੋਇਆ। ਜੋ ਗੁਰੂ ਸਾਹਿਬ ਜੀ ਦਾ ਟਾਰਗੇਟ ਨਹੀਂ ਸੀ ਸਰੋਵਰ ਪ੍ਰਤੀ, ਉਹ ਅੱਜ ਪੂਰਾ ਹੋ ਰਿਹਾ, ਉਹਦੇ ਉੱਤੇ ਬੜਾ ਜ਼ੋਰ ਦਿੱਤਾ ਜਾ ਰਿਹਾ। ਜਾਤ ਪਾਤ ਨਹੀਂ ਖਤਮ ਹੋਈ, ਜਿਹੜਾ ਅਸਲ ਕਾਰਨ ਸੀ ਪਾਣੀ ਦੀ ਕਮੀ ਸੀ, ਜਾਤ ਪਾਤ ਦੀ ਕਮੀ ਸੀ, ਲੋਕ ਇੱਕ ਦੂਜੇ ਦੇ ਲਾਗੇ ਬੈਠਦੇ ਨਹੀਂ ਸਨ। ਪਰ ਅੱਜ ਐਸਾ ਨਹੀਂ ਹੋਇਆ, ਜ਼ਿਮੀਂਦਾਰ ਦੇ ਨਾਲ ਉਹਦਾ ਨੌਕਰ ਚਲਾ ਗਿਆ, ਦੋਵਾਂ ਨੇ ਇੱਕੇ ਜਗ੍ਹਾ 'ਤੇ ਇਸ਼ਨਾਨ ਕਰ ਲਿਆ। ਪਹਿਲਾਂ ਉਹਦੇ ਕੱਪੜਿਆਂ ਦਾ ਉਹਨੇ ਧਿਆਨ ਰੱਖਿਆ, ਕਹਿੰਦਾ ਮੈਂ ਕਰ ਲਵਾਂ ਬਾਅਦ 'ਚ ਤੂੰ ਕਰ ਲਈ, ਅਤੇ ਘਰੇ ਆਣ ਕੇ ਫਿਰ ਕਹਿੰਦਾ ਇਹਦੇ ਭਾਂਡੇ ਆਰਡਰ ਰੱਖ ਦਿਓ। ਮਸਲਾ ਤਾਂ ਆਹ ਸੀ, ਬਸ ਇੱਕੇ ਸਰੋਵਰ ਦੇ ਵਿੱਚ ਇਕੱਠੇ ਇਸ਼ਨਾਨ ਕਰਕੇ ਆਏ, ਘਰ ਆਣ ਕੇ ਫਿਰ ਉਹ ਸਾਰਾ ਕੁਝ ਹੀ ਹੈ ਨਾ, ਇਹਦੇ ਭਾਂਡੇ ਅੱਡ, ਇਹਦਾ ਮਤਲਬ ਅਜੇ ਜਾਤ ਪਾਤ ਖਤਮ ਨਹੀਂ। ਸਿਰਫ ਇੰਨਾ ਕੁ ਕਾਰਨ ਸੀ, ਵੇਖੋ ਅੱਜ ਕਿੰਨਾ ਵਿਗਾੜਿਆ ਜਾ ਰਿਹਾ ਇਸ ਰੂਪ ਨੂੰ, ਸਿਰਫ ਇੰਨੀ ਕੁ ਗੱਲ ਸੀ, ਵੇਖੋ ਕਿੱਡੀ ਸੌਖੀ ਗੱਲ ਹੈ ਨਾ। ਤੇ ਕਬੀਰ ਸਾਹਿਬ ਜੀ ਮਹਾਰਾਜ ਜੀ ਆਖਦੇ ਕਾਇਆ ਮਾਂਜਸ ਕਵਨ ਗੁਣਾ, ਪਤਾ ਕਿਉਂ ਕਹਿੰਦੇ, ਜੋ ਘੱਟ ਪੀਤਰ ਹੈ ਮਲਨਾ, ਅੰਦਰ ਜਦੋਂ ਮੈਲ ਹੈ ਤੇ ਫਿਰ ਕਹਿੰਦੇ ਸਰੀਰ ਕਿਉਂ ਮਾਂਜ ਮਾਂਜ ਕੇ ਲੋਕਾਂ ਨੂੰ ਵਿਖਾਉਣਾ ਕਿ ਮੈਂ ਬੜਾ ਧਰਮੀ ਹਾਂ। ਸਾਰਾ ਜ਼ੋਰ ਹੀ ਅੱਜ ਇਸੇ ਗੱਲ ਤੇ ਲੱਗਾ ਹੋਇਆ ਬੰਦੇ ਦਾ ਕਿ ਮੈਂ ਬੜਾ ਧਰਮੀ ਹਾਂ। ਜੋ ਘੱਟ ਭੀਤਰ ਹੈ, ਘੱਟ ਭੀਤਰ, ਘੱਟ ਹਿਰਦੇ ਦੇ ਵਿੱਚ, ਵੀਰ ਸਾਹਿਬ ਕਹਿੰਦੇ ਜਿਹੜੀ ਹਿਰਦੇ ਦੇ ਵਿੱਚ ਮੈਲ ਹੈ ਨਾ, ਉਹਨੇ ਕਿਸੇ ਬੰਨੇ ਨਹੀਂ ਲੱਗਣ ਦੇਣਾ, ਤੈਨੂੰ ਭੁਲੇਖੇ ਚ ਨਾ ਰਹੀ ਕਿਤੇ। ਕਾਇਆ ਮਾਂਜਸ ਕਮਲ ਗੁਣਾ, ਜੋ ਘੱਟ ਭੀਤਰ ਹੈ ਮਲਨਾ, ਜੋ ਘੱਟ ਭੀਤਰ ਹੈ ਮਲਨਾ, ਹਰੇਕ ਵਿਅਕਤੀ ਨੂੰ ਪਤਾ ਕਿਹਦੇ ਹਿਰਦੇ ਦੇ ਵਿੱਚ ਮੈਲ ਹੈ। ਤਾਂ ਗੁਰੂ ਸਾਹਿਬ ਨੇ ਆਖਿਆ ਆਪਣੜੇ ਗਿਰੀਵਾਨ ਮੈਂ, ਸਿਰ ਆਪਣੀ ਮਤ ਨੂੰ ਨੀਵਾਂ ਕਰ, ਮਾੜਾ ਜਿਹਾ ਮਤ ਨੂੰ ਨੀਵਾਂ ਕਰਕੇ ਵੇਖ, ਹਰੇਕ ਨੂੰ ਪਤਾ ਕਿਸ ਹਿਰਦੇ ਦੇ ਵਿੱਚ ਮੈਲ ਹੈ, ਹਰੇਕ ਨੂੰ ਪਤਾ। ਉਹ ਗੱਲ ਬਾਬਾ ਕਬੀਰ ਸਾਹਿਬ ਜੀ ਕਹਿ ਰਹੇ ਨੇ, ਜੋ ਘੱਟ ਭੀਤਰ ਹੈ ਮਲਨਾ, ਘੱਟ ਭੀਤਰ, ਹਿਰਦੇ ਦੇ ਵਿੱਚ ਜਦੋਂ ਮੈਲ ਭਰੀ ਹੋਈ ਆ, ਕਹਿੰਦੇ ਫਿਰ ਕਾਇਆ ਮਾਂਜਸ ਕਮਨ ਗੁਣਾ, ਆਹ ਗੱਲ ਸੀ ਬਸ। ਕਹਿੰਦੇ ਤੀਰਥ ਤੇ ਇਸ਼ਨਾਨ ਕਰਨ ਦੇ ਨਾਲ ਕੀ ਹੋਏਗਾ, ਆਪਾਂ ਕਹੀਏ ਨਹੀਂ ਕਰਨਾ ਚਾਹੀਦਾ, ਕਹਿੰਦੇ ਨਹੀਂ ਕਰਿਆ, ਪਰ ਆਹ ਧਿਆਨ ਰੱਖੀ ਘੱਟ ਭੀਤਰ ਹੈ ਮਲਨਾ, ਜੇ ਆਹ ਅੰਦਰ ਆ ਨਾ ਫਿਰ ਕੋਈ ਫਾਇਦਾ ਨਹੀਂ, ਫਿਰ ਕੋਈ ਫਾਇਦਾ ਨਹੀਂ ਜੀ, ਅੰਦਰ ਮੈਲ ਆ। ਹੁਣ ਵੇਖੋ ਪਹਿਲੇ ਬੰਦ ਦੇ ਵਿੱਚ ਬਾਬਾ ਕਬੀਰ ਜੀ ਨੇ ਕਿੱਡੀ ਪਿਆਰੀ ਬਖਸ਼ਿਸ਼ ਕੀਤੀ ਆ। ਬਾਬਾ ਕਬੀਰ ਜੀ ਕਹਿੰਦੇ ਹਿਰਦੈ ਕਪਟ ਮੁਖ ਗਿਆਨੀ, ਗਿਆਨੀ ਦਾ ਅਰਥ ਹੈ ਜੀ ਗਿਆਨਵਾਨ ਬੰਦਾ, ਗਿਆਨਵਾਨ, ਗਿਆਨ ਦੀਆਂ ਗੱਲਾਂ ਕਰਨ ਵਾਲਾ, ਗਿਆਨ ਦੀਆਂ ਗੱਲਾਂ ਜਦੋਂ ਕਰਦਾ ਨਾ, ਉਦੋਂ ਸਾਰੀਆਂ ਗੱਲਾਂ ਗਿਆਨ ਦੀਆਂ ਕਰਦਾ, ਉਦੋਂ ਕੋਈ ਨਹੀਂ ਗੱਲ ਕਰਦਾ ਮਾੜੀ। ਪਰ ਸਾਹਿਬ ਕਹਿੰਦੇ ਗੱਲ ਮਸਲਾ ਤੇ ਹਿਰਦੇ ਦੀ ਕਪਟ ਦਾ ਨਾ, ਮਸਲਾ ਬਾਹਰ ਦੀ ਕਪਟ ਦਾ ਥੋੜ੍ਹਾ ਹੈ, ਮਸਲਾ ਤੇ ਅੰਦਰ ਦੀ ਕਪਟ ਦਾ, ਜਿਹੜੀ ਜੀਵਨ ਦੇ ਵਿੱਚ ਕਪਟ ਬਣੀ ਹੋਈ ਆ। ਹਿਰਦੇ ਕਪਟ ਮੁੱਖ ਗਿਆਨੀ, ਮੂੰਹ ਤੋਂ ਜ਼ਬਾਨ ਤੋਂ ਮਿੱਠੀਆਂ ਮਿੱਠੀਆਂ ਗੱਲਾਂ ਕਰਨ ਵਾਲਾ, ਗਿਆਨ ਦੀਆਂ ਗੱਲਾਂ ਕਰਨ ਵਾਲਾ, ਗਿਆਨੀ ਗਿਆਨ ਦੀਆਂ ਗੱਲਾਂ ਕਰਨ ਵਾਲਾ, ਜਿਹੜਾ ਬੜੀਆਂ ਭਾਵੇਂ ਗੱਲਾਂ ਬਾਣੀ ਦੀਆਂ ਹੀ ਕਰਦਾ ਹੋਵੇ, ਪਰ ਹਿਰਦੇ ਦੇ ਵਿੱਚ ਕਪਟ ਹੋਣ ਕਰਕੇ ਉਹ ਸਵੀਕਾਰ ਨਹੀਂ ਹੋ ਰਹੀਆਂ, ਜੀਵਨ ਦੇ ਵਿੱਚ ਨਹੀਂ ਲੱਗ ਰਹੀਆਂ, ਜੀਵਨ ਦੇ ਵਿੱਚ ਨਹੀਂ ਆ ਰਹੀਆਂ। ਜਿਹੜੀ ਕਪਟ ਹੈ ਨਾ, ਇਹ ਮਨੁੱਖ ਨੂੰ ਮੰਜ਼ਿਲ 'ਤੇ ਨਹੀਂ ਪਹੁੰਚਣ ਦਿੰਦੀ। ਹੁਣ ਧਿਆਨ ਦਿਓ, ਕੋਈ ਵਿਅਕਤੀ ਫੋਰਮ ਭਰ ਕੇ, ਆਪਣਾ ਫਾਰਮ ਭਰ ਕੇ ਦਵੇ ਜੀ ਨੌਕਰੀ ਵਾਸਤੇ ਕਿ ਮੈਂ ਕੰਪਿਊਟਰ ਜਾਣਦਾ, ਸਮਝਿਓ ਬੜੇ ਧਿਆਨ ਦੇ ਨਾਲ, ਜਦੋਂ ਉਹਦਾ ਫਾਰਮ ਵੇਖਿਆ ਜਾਵੇ, ਹਾਂ ਵੀ ਠੀਕ ਹੈ, ਇਹਨੇ ਕੰਪਿਊਟਰ ਵਾਸਤੇ ਦਿੱਤਾ ਹੈ ਕਿ ਉਹਦੀ ਜਾਣਕਾਰੀ ਰੱਖਦਾ ਉਹਦੀ ਨੌਕਰੀ ਵਾਸਤੇ, ਜਦੋਂ ਉਹਨੂੰ ਪੁੱਛਿਆ ਜਾਵੇ ਕੰਪਿਊਟਰ ਬਾਰੇ ਪੁੱਛਿਆ ਜਾਵੇ, ਉਹਨੂੰ ਗਿਆਨ ਕੋਈ ਨਾ ਹੋਵੇ, ਫਿਰ ਗੱਲ ਨਹੀਂ ਨਾ ਬਣਨੀ। ਹੁਣ ਫਾਰਮ ਕੀ ਕਰੇਗਾ, ਤੁਸੀਂ ਫਾਰਮ ਭਰ ਕੇ ਦਿੱਤਾ, ਮਸਲਾ ਤੇ ਗਿਆਨ ਦਾ ਵੀ ਸੀ ਕਿ ਜਿਹੜਾ ਫਾਰਮ ਭਰਿਆ ਉਹਦੇ ਹਿਸਾਬ ਦੇ ਨਾਲ ਗਿਆਨ ਵੀ ਹੋਵੇ, ਬੰਦਾ ਕੰਪਿਊਟਰ ਚਲਾਉਣਾ ਆਉਂਦਾ ਹੋਵੇ ਬੰਦੇ ਨੂੰ, ਜਿਹਦੇ ਵਾਸਤੇ ਫਾਰਮ ਭਰ ਕੇ ਦਿੱਤਾ। ਹੁਣ ਲਾਇਸੈਂਸ ਅਪਲਾਈ ਕਰਨ ਵਾਸਤੇ ਨਾ, ਲਾਇਸੈਂਸ ਬਣਾਉਣ ਵਾਸਤੇ ਗੱਡੀ ਦਾ ਮਨੁੱਖ ਨੇ ਫਾਰਮ ਭਰ ਕੇ ਦੇ ਦਿੱਤਾ ਜੀ ਮੇਰਾ ਲਾਇਸੈਂਸ ਬਣਨਾ ਚਾਹੀਦਾ ਜੀ, ਮੈਂ ਡਰਾਈਵਰੀ ਲਾਇਸੈਂਸ ਬਣਾਉਣਾ ਗੱਡੀ। ਹੁਣ ਫਾਰਮ ਭਰ ਕੇ ਦੇ ਦਿੱਤਾ ਜੀ, ਅਗਲਿਆਂ ਨੇ ਹੁਣ ਟੈਸਟ ਲਿਆ, ਕਹਿੰਦੇ ਗੱਡੀ ਚਲਾ ਕੇ ਵਿਖਾਓ ਜੀ, ਗੱਡੀ ਨਹੀਂ ਚਲਾਉਣੀ ਆਉਂਦੀ। ਹੋਏਗਾ ਜੀ ਕੋਈ ਹੱਲ? ਇਕੱਲਾ ਫਾਰਮ ਥੋੜ੍ਹਾ ਕੁਝ ਕਰਦਾ, ਭਾਗਾਂ ਵਾਲੇ ਇਕੱਲੇ ਫਾਰਮ ਦੇ ਨਾਲ ਨਹੀਂ ਗੱਲ ਬਣਨੀ, ਉਸ ਜੋ ਫਾਰਮ ਦੇ ਵਿੱਚ ਭਰਿਆ ਨਾ ਉਹਦੇ ਬਾਰੇ ਗਿਆਨ ਵੀ ਹੋਣਾ ਚਾਹੀਦਾ। ਬੰਦਾ ਕਹੇ ਜੀ ਇੱਕ ਮਿੰਟ ਦੇ ਵਿੱਚ ਉਹਨੇ ਕਹੋ ਗੱਡੀ ਕਿਹੜੀ ਬੈਗ ਕਿੱਥੇ ਬੈਗ ਕਰਕੇ ਲਾਉਣੀ ਆ, ਇਹ ਅਸਲ ਫਾਰਮ ਦਾ ਗਿਆਨ ਕਿ ਜੋ ਦੱਸ ਰਿਹਾ ਨਾ ਬੰਦਾ ਫਾਰਮ ਰਾਹੀਂ। ਅਫਸਰ ਨੇ ਅੱਗੇ ਵੇਖਿਆ ਕਿ ਹਾਂ ਫਾਰਮ ਭਰਿਆ ਠੀਕ ਹੈ, ਬੰਦੇ ਨੇ ਨਾ ਲਾਇਸੈਂਸ ਬਣਾਉਣਾ, ਇਹਨੂੰ ਗੱਡੀ ਚਲਾਉਣੀ ਆਉਂਦੀ ਹੋਏਗੀ ਨਾ। ਉਹਨੇ ਕਿਹਾ ਵੀ ਚਲਾਓ, ਨਹੀਂ ਚਲਾਉਣੀ ਆਈ। ਉਹਨੇ ਫਾਰਮ ਵੇਖਿਆ ਕਿ ਫਾਰਮ ਤੇਰਾ ਇਹ ਗੱਲ ਦੱਸ ਰਿਹਾ ਕਿ ਹਾਂ ਬੰਦਾ ਇਸ ਚੀਜ਼ ਦਾ ਮਾਹਰ ਹੋਏਗਾ, ਤਾਂ ਹੀ ਆਇਆ ਇਹ ਅਪਲਾਈ ਕਰਨ ਵਾਸਤੇ, ਪਰ ਨਹੀਂ। ਹੁਣ ਧਿਆਨ ਦਿਓ, ਅੱਜ ਸਾਡੇ ਨਾਲ ਇੱਦਾਂ ਹੀ ਹੋ ਰਿਹਾ, ਅਸੀਂ ਫਾਰਮ ਭਰ ਕੇ ਲੈ ਕੇ ਜਾਂਦੇ ਅਗਲਿਆਂ ਦੇ ਕੋਲ, ਉਹ ਕਹਿੰਦੇ ਦਿਖਾਓ ਜੀ ਤੁਹਾਡੇ ਕੋਲ ਕੀ ਆ, ਸਾਡੇ ਕੋਲ ਕੁਝ ਵੀ ਨਹੀਂ ਹੁੰਦਾ। ਆਨੰਦ ਮੈਰਿਜ ਐਕਟ ਕਿੰਨਾ ਰੌਲਾ ਪੈ ਰਿਹਾ ਜੀ, ਉਹ ਦੇਖਦੇ ਨੇ ਕਹਿੰਦੇ ਦੱਸੋ ਕੀ ਪਰੇਸ਼ਾਨੀ, ਅਸੀਂ ਕਹਿੰਦੇ ਜੀ ਸਾਡਾ ਜਿਹੜਾ ਆਨੰਦ ਮੈਰਿਜ ਐਕਟ ਹੈ ਜੀ ਇਹਨੂੰ ਪਾਸ ਕਰ ਦਿਓ। ਕਿਉਂ? ਉਹ ਕਹਿੰਦੇ ਕਿਉਂ, ਅਸੀਂ ਕਹਿੰਦੇ ਅਸੀਂ ਸਿੱਖ ਹਾਂ, ਅਸੀਂ ਵੱਖਰੀ ਕੌਮ ਹਾਂ, ਇੱਦਾਂ ਹੀ ਹੈ ਜੀ, ਵੱਖਰੀ ਕੌਮ ਨਾ ਸਿੱਖ ਕੌਮ ਬੋਲਦੀ ਨਹੀਂ ਸਾਧ ਸੰਗਤ, ਬੋਲੋ ਜੀ ਆਪਾਂ ਵੱਖਰੀ ਕੌਮ ਹਾਂ ਨਾ ਜੀ, ਆਪਾਂ ਵੱਖਰੀ ਕੌਮ ਹਾਂ। ਉਹਨਾਂ ਪੁੱਛਿਆ ਕਿਉਂ ਜੀ, ਕੀ ਪਰੇਸ਼ਾਨੀ ਆ? ਆਪਾਂ ਕਿਹਾ ਜੀ ਅਸੀਂ ਸਿੱਖ ਹਾਂ ਜੀ, ਅਸੀਂ ਵੱਖਰੀ ਕੌਮ ਹਾਂ, ਸਾਡਾ ਵੱਖਰਾ ਤੁਸੀਂ ਇਹਨੂੰ ਪਾਸ ਕਰ ਦਿਓ, ਅਸੀਂ ਵੱਖਰੇ ਹਾਂ, ਸਾਡਾ ਹਿੰਦੂ ਧਰਮ ਦੇ ਨਾਲ ਜਿਹੜਾ ਆਨੰਦ ਕਾਰਜ ਇਹਨੂੰ ਸਵੀਕਾਰ ਤੁਸੀਂ ਨਾ ਕਰੋ, ਅਸੀਂ ਵੱਖਰੀ ਕੌਮ ਹਾਂ। ਕਹਿੰਦੇ ਠੀਕ ਆ। ਉਹਨਾਂ ਨੇ ਇਹ ਸੁਣ ਲਿਆ, ਫਾਰਮ ਵੇਖ ਲਿਆ ਉਹਨਾਂ ਨੇ ਕਿ ਇਹਨਾਂ ਨੇ ਫਾਰਮ ਭਰਿਆ, ਇਹਨਾਂ ਕਿਹਾ ਜੀ ਅਸੀਂ ਵੱਖਰੀ ਕੌਮ ਹਾਂ, ਸਾਡਾ ਸਿੱਖ ਧਰਮ ਆ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ। ਹੁਣ ਉਹਨਾਂ ਨੇ ਆਖਿਆ ਦੱਸੋ, ਕੰਮ ਵੇਖੇ ਉਹਨਾਂ ਨੇ, ਗੁੱਟ ਵੇਖਿਆ, ਗੁੱਟ ਦੇ ਰੱਖੜੀ ਦਾ ਧਾਗਾ ਬੱਧਾ ਸੀ, ਜਦੋਂ ਗੁੱਟ ਵੇਖਿਆ ਨਾ, ਜਦੋਂ ਜਿਹੜੇ ਬੰਦੇ ਗਏ ਆ ਨਾ ਉਹ ਕਾਗਜ਼ ਫਾਰਮ ਭਰ ਕੇ ਲੈ ਕੇ ਜਦੋਂ ਗਏ ਕਿ ਸਾਨੂੰ ਵੱਖਰਾ ਦਿਓ ਜੀ, ਸਾਡਾ ਸੰਵਿਧਾਨ ਦਿਓ ਵੱਖਰਾ, ਸਾਨੂੰ ਸਾਰਾ ਕੁਝ ਵੱਖਰਾ ਦਿਓ ਜੀ, ਜਿੰਨੇ ਗਏ ਸੀ ਸਾਰਿਆਂ ਨੇ ਧਾਗੇ ਬੱਧੇ ਹੋਏ ਸੀ। ਉਹ ਕਹਿੰਦੇ ਕਮਾਲ ਦੀ ਗੱਲ ਆ, ਤੁਸੀਂ ਕਹਿੰਦੇ ਅਸੀਂ ਵੱਖਰੀ ਕੌਮ ਆ, ਰੱਖੜੀ ਤੁਹਾਡਾ ਧਿਆਰ ਆ ਜੀ। ਉਹਨਾਂ ਨੇ ਪੁੱਛਿਆ, ਫਿਰ ਪੁੱਛਣਾ ਤਾਂ ਪੈਂਦਾ ਹੀ ਹੈ ਬੰਦਾ, ਉਹਨਾਂ ਪੁੱਛਿਆ ਜੀ ਦੱਸੋ ਜਿਹੜਾ ਰੱਖੜੀ ਤਿਉਹਾਰ ਆ ਇਹ ਕਿੰਨਾ ਦਾ, ਫਿਰ ਕੀ ਬੋਲਾਂਗੇ ਜੀ ਦੱਸੋ, ਸਾਧ ਸੰਗਤ ਜੀ ਬੋਲੋ, ਆਪਾਂ ਇਹੋ ਕਹਾਂਗੇ ਸਾਡਾ ਨਹੀਂ ਹੈਗਾ। ਉਹਨਾਂ ਕਹਿਣਾ ਫਿਰ ਬੰਨੀ ਕੋ ਫਿਰ ਦੇ ਜੋ, ਫਿਰ ਪਾਸ ਨਹੀਂ ਹੋਣਾ, ਤਾਂਹੀਓ ਨਹੀਂ ਪਾਸ ਹੋ ਰਿਹਾ, ਤਾਂਹੀਓ ਨਹੀਂ ਪਾਸ ਹੋ ਰਿਹਾ। ਹਿਰਦੇ ਕਪਟ, ਉੱਥੇ ਜਦੋਂ ਜਾ ਕੇ ਬੋਲਦੇ ਨਾ ਇਕੱਠੇ ਹੋ ਗਏ ਮੁੱਖ ਗਿਆਨੀ, ਗੱਲਾਂ ਕਰਦੇ ਸਿੱਖ ਧਰਮ ਦੀਆਂ, ਗੱਲਾਂ ਕਰਦੇ ਜੀ ਸਾਡਾ ਤੇ ਗੁਰੂ ਗ੍ਰੰਥ ਸਾਹਿਬ ਹੈ, ਗੱਲਾਂ ਕਰਦੇ ਸਾਡਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਹੈ, ਮੂੰਹ ਤੋਂ ਜਦੋਂ ਗੱਲਾਂ ਬੋਲਦੇ ਉਦੋਂ ਪਤਾ ਕਿਹੋ ਜਿਹੇ ਲੱਗਦੇ, ਮੁੱਖ ਗਿਆਨੀ, ਬੜੇ ਗਿਆਨਵਾਨ, ਬੜੇ ਵਿਦਵਾਨ ਹੈ ਬੰਦੇ, ਬੜੇ ਵਿਦਵਾਨ, ਬੜੇ ਵਿਦਵਾਨ ਬੰਦੇ। ਵੇਖੋ ਜਦੋਂ ਕੋਈ ਕਾਲ ਤਖ਼ਤ ਦਾ ਜਦੋਂ ਕੋਈ ਮਸਲਾ ਜਾਂਦਾ ਨਾ, ਜਦੋਂ ਕੋਈ ਕਿਸੇ ਨੂੰ ਛੇਕਣਾ ਆਉਂਦਾ ਜਾਂ ਜੇ ਕਿਸੇ ਨੂੰ ਮਾਫ਼ ਕਰਨਾ ਹੁੰਦਾ, ਕੁਝ ਦਿਨ ਪਹਿਲਾਂ ਚਾਂਦੀ ਦੇ ਕੱਪ ਦੇ ਵਿੱਚ ਕੋਠੀ ਦੇ ਵਿੱਚ ਬਹਿ ਕੇ ਦੁੱਧ ਪਿਆ ਦਿੰਦੇ ਉਹਨਾਂ ਨੂੰ, ਮੁੜ ਕੇ ਪਤਾ ਕੀ ਕਰਦੇ, ਕਾਲ ਤਖ਼ਤ ਦੇ ਅਹੁਦੇ ਦੇ ਬਹਿ ਕੇ ਗੱਲਾਂ ਕਿਹੜੀਆਂ ਕਰਦੇ, ਮੁੱਖ ਗਿਆਨੀ, ਗੱਲਾਂ ਗਿਆਨ ਵਾਲੀਆਂ ਕਰਦੇ ਆ, ਪਰ ਹੈ ਕੀ ਭਲਾ, ਹਿਰਦੇ ਕਪਟ। ਬਾਣੀ ਦੇ ਹਿਸਾਬ ਦੇ ਨਾਲ ਤੁਸੀਂ ਦੇਖਿਓ, ਬਾਬਾ ਕਬੀਰ ਜੀ ਆਖਦੇ ਨੇ, ਕਹਿੰਦੇ ਹਿਰਦੇ ਦੇ ਵਿੱਚ ਕਪਟ ਹੈ, ਮੂੰਹ ਦੇ ਵਿੱਚੋਂ ਬੋਲ ਜਿਹੜੇ ਗਿਆਨੀਆਂ ਵਾਲੇ ਨੇ। ਤੁਸੀਂ ਹਿਸਾਬ ਲਾਓ ਜੀ ਸਾਧ ਸੰਗਤ ਜੀ, ਕਿੱਡੇ ਵੱਡੇ ਪੱਧਰ ਤੇ ਇੱਦਾਂ ਹੋ ਰਿਹਾ, ਬੰਦਾ ਗੱਲਾਂ ਹੋਰ ਕਰਦਾ ਹੈ, ਅੰਦਰ ਕੁਝ ਹੋਰ ਹੈ। ਉਹ ਕਹਿੰਦੇ ਇਹ ਨਹੀਂ ਪਾਸ ਹੋਣਾ, ਕੰਮ ਤੁਹਾਡੇ ਸਾਰੇ ਸਾਡੇ ਵਾਲੇ ਆ, ਦੱਸੋ ਜੀ। ਉਹ ਕਹਿਣਗੇ ਕੰਮ ਸਾਰੇ ਸਾਡੇ ਵਾਲੇ ਆ, ਜੋ ਤੁਸੀਂ ਪੱਬਾਂ ਦੇ ਵਿੱਚ ਕਲੱਬਾਂ ਦੇ ਵਿੱਚ ਕਰਦੇ ਜੋ, ਇਹ ਤੁਹਾਡੇ ਗੁਰੂ ਗ੍ਰੰਥ ਸਾਹਿਬ ਇਜਾਜ਼ਤ ਦਿੰਦਾ? ਉਹਨਾਂ ਦਾ ਸਵਾਲ ਹੋਏਗਾ ਜੀ, ਸੁਣੋ ਧਿਆਨ ਨਾਲ। ਅਗਲਾ ਸਵਾਲ ਆ, ਸਿਆਣੇ ਗਏ, ਉਹ ਕਹਿੰਦੇ ਜੀ ਸਾਡਾ ਵੀ ਮਸਲਾ ਹੱਲ ਕਰੋ ਜੀ, ਸਾਡਾ ਵੀ ਸੁਣਵਾਈ ਕਰੋ, ਸਾਡੀ ਵੀ ਹੋ ਨਹੀਂ ਰਹੀ, ਵੇਖੋ ਮੰਦਾ ਵਾਲਾ ਕੀ ਕੁਝ ਕਰਨਾ ਪੈਂਦਾ। ਉਹ ਕਹਿੰਦੇ ਸਾਡਾ ਵੀ ਮਸਲਾ ਹੱਲ ਕਰੋ। ਇਹਨਾਂ ਕਿਹਾ ਜੀ ਅਸੀਂ ਵੱਖਰੀ ਕੌਮ ਆ ਜੀ, ਅਸੀਂ ਸਿੱਖ ਧਰਮ ਵੱਖਰਾ ਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਗੁਰੂ ਨੇ। ਉਹ ਕਹਿੰਦੇ ਦੱਸੋ ਲਿਖਿਆ ਜੀ ਜੋ ਆ ਸਿੱਖ ਕਰਦੇ ਫਿਰਦੇ ਅੱਜ ਪੱਬਾਂ ਕਲੱਬਾਂ ਦੇ ਵਿੱਚ, ਸਾਧ ਸੰਗਤ ਜੀ ਬੋਲੋ, ਲਿਖਿਆ ਕਿਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ? ਉਹ ਕਹਿੰਦੇ ਫਿਰ ਤੁਸੀਂ ਕਿਹੜੇ ਮੂੰਹ ਦੇ ਨਾਲ ਮੰਗਦੇ ਜੋ ਕਿ ਸਿੱਖ ਵੱਖਰੀ ਕੌਮ ਆ। ਹੁਣ ਜਿੰਨੇ ਮਰਜ਼ੀ ਤਿਉਹਾਰ ਗਿਣ ਲਓ ਜੀ, ਜਦੋਂ ਉਹ ਵੇਖਦੇ ਨਾ ਸਿੱਖਾਂ ਦੀਆਂ ਵੀਡੀਓ, ਉਹ ਬੜੇ ਸਿਆਣੇ, ਜਦੋਂ ਉਹ ਪਹਿਲੀ ਗੱਲ ਤਾਂ ਚਾਹੁੰਦੇ ਨਹੀਂ ਆ ਕਿ ਇਹਨਾਂ ਨੂੰ ਵੱਖਰਾ ਦਈਏ ਨਾ, ਇਹ ਉਹ ਕਹਿੰਦੇ ਕਿ ਇਹ ਸਾਡਾ ਹੀ ਵਿਗੜਿਆ ਹੋਇਆ ਰੂਪ ਆ। ਕਿਹੜਾ ਰੂਪ ਹੈ ਜੀ? ਵਿਗੜਿਆ ਹੋਇਆ। ਸਿੱਖ ਕੌਣ ਹੈ? ਹਿੰਦੂ ਧਰਮ ਦਾ ਵਿਗੜਿਆ ਹੋਇਆ ਰੂਪ ਆ। ਉਹ ਤਾਂ ਚਾਹੁੰਦੇ ਨਹੀਂ ਪਹਿਲਾਂ, ਉਹ ਤਾਂ ਪਹਿਲਾਂ ਹੀ ਨਹੀਂ ਚਾਹੁੰਦੇ ਇਹਨਾਂ ਨੂੰ ਕੋਈ ਹੱਕ ਦੇ ਦਈਏ, ਇਹਨਾਂ ਨੂੰ ਕੋਈ ਆਪਣੀ ਗੱਲ ਕਰਨ ਦਾ ਅਹੁਦਾ ਦੇ ਦਈਏ, ਕੋਈ ਸਮਾਂ ਦੇ ਦਈਏ। ਉਹਦੇ ਉੱਤੇ ਵੇਖੋ ਅਸੀਂ ਕੀ ਕੁਝ ਕਰੀ ਫਿਰਦੇ ਹਾਂ। ਜਦੋਂ ਬੰਦੇ ਗਏ ਜਾਂ ਜਦੋਂ ਅਸੀਂ ਗੱਲ ਕੀਤੀ, ਉਹਨਾਂ ਨੇ ਸਾਡੀ ਦੀਵਾਲੀ ਵਾਲੀਆਂ ਵੀਡੀਓ ਵਿਖਾ ਦੇਣੀਆਂ, ਆਹ ਵੇਖੋ ਤੁਸੀਂ ਆਹ ਕੁਝ ਕਰ ਰਹੇ, ਸਾਡਾ ਤਿਉਹਾਰ ਆ, ਤੁਸੀਂ ਕਿਉਂ ਮਨਾ ਰਹੇ ਜੇ? ਤੁਸੀਂ ਤਾਂ ਵੱਖਰੇ ਜੋ, ਆਪੇ ਤੁਸੀਂ ਕਹਿ ਰਹੇ ਅਸੀਂ ਵੱਖਰੀ ਕੌਮ ਆ, ਆਪ ਹੀ ਤੁਸੀਂ ਕਹਿ ਰਹੇ ਨਾ, ਆਪਾਂ ਸਾਰੇ ਕਹਿੰਦੇ ਨਾ ਵੱਖਰੀ ਕੌਮ ਆਪਾਂ। ਉਹ ਵੀਡੀਓ ਸਾਰਾ ਕੁਝ ਵਿਖਾਉਂਦੇ, ਵੇਖੋ ਜੀ ਇਹਦੇ ਆਹ ਵੀ ਕਰੀ ਜਾਂਦੇ ਆ। ਲੋਹੜੀ ਵਾਲੇ ਦਿਨ ਵੇਖੋ ਕੀ ਕਰਦੇ ਆ, ਲੋਹੜੀ ਵਾਲੇ ਦਿਨ ਨਾ ਪਛਾਣ ਨਹੀਂ ਆਉਂਦੀ ਇੱਕ ਦੂਜੇ ਨੂੰ, ਨਾ ਕੀ ਮਾਹੌਲ ਇਹਨਾਂ ਦਾ ਕੀ ਬਣਿਆ, ਇੱਦਾਂ ਨਹੀਂ ਗੱਲ ਬਣਨੀ ਭਾਗਾਂ ਵਾਲਿਓ। ਨਹੀਂ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਟਾਰਗੇਟ ਦੇ ਰਹੀ, ਆਪਾਂ ਕਰਨਾ ਕੀ ਹੈ? ਮੈਂ ਇੱਕ ਬੇਨਤੀ ਕਰਦੇ ਹਾਂ, ਰਹਿਤ ਮਰਿਆਦਾ ਬਣਾ ਲਓ ਚਾਹੇ ਨਾ ਬਣਾਓ, ਇਹ ਕੌਮ ਦਾ ਕੋਈ ਵੱਡਾ ਟਾਰਗੇਟ ਨਹੀਂ ਹੈਗਾ। ਟਾਰਗੇਟ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਗੁਰਮਤ ਕੀ ਆਖ ਰਹੀ ਹੈ? ਇਹ ਆ ਸਿੱਖ ਦੀ ਜੀਵਨ ਦਾ ਟਾਰਗੇਟ। ਸਿੱਖ ਨੇ ਇਸ ਟਾਰਗੇਟ 'ਤੇ ਤੁਰਨਾ, ਇਸ ਟਾਰਗੇਟ 'ਤੇ ਇਸ ਗੱਲ ਨੂੰ ਲੈ ਕੇ ਤੁਰਨਾ ਸਿੱਖ ਨੇ ਕਿ ਮੇਰਾ ਗੁਰੂ ਕੀ ਆਖ ਰਿਹਾ। ਮਜ਼ਾਲ ਕੋਈ ਸਿੱਖ ਦੇ ਗੁਰੂ ਦੇ ਵਿੱਚ ਕਮੀ ਕੱਢ ਦੇ। ਮੈਂ ਇਤਿਹਾਸ ਪੜ੍ਹ ਰਿਹਾ ਸੀ, ਪੁਰਾਤਨ ਸਮੇਂ ਦੀ ਗੱਲ ਹੈ, ਵੈਸੇ ਆਪਾਂ ਪੁਰਾਤਨ ਹੀ ਗੱਲਾਂ ਦੱਸਦੇ ਹਾਂ ਕਿਉਂਕਿ ਹੁਣ ਵਾਲਾ ਸਿਸਟਮ ਨਹੀਂ ਉਹ ਬਣਦਾ ਕਿ ਹੁਣ ਕਿਸੇ ਸਿੱਖ ਦੀ ਗੱਲ ਸੁਣਾਈ ਹੈ ਨਾ, ਫਲਾਣੇ ਨੇ ਫਲਾਣੇ ਦੇ ਘਰ ਵਿੱਚ ਐਡਾ ਵਧੀਆ ਮਾਹੌਲ ਜੀ ਗੁਰਮਤ ਵਾਲਾ ਹੈਗੇ ਨੇ, ਪਰ ਬਹੁਤ ਘੱਟ ਸਾਹਮਣੇ ਆਉਂਦੇ ਨੇ। ਉਹ ਕਹਿੰਦੇ ਸਿੱਖ ਦੀ ਨਾ ਜਦੋਂ ਕੋਈ ਕਾਰਜ ਹੁੰਦਾ ਸੀ ਨਾ, ਜਦੋਂ ਮੰਨ ਲਓ ਕਿਸੇ 'ਤੇ ਕੋਈ ਅੱਤਿਆਚਾਰ ਹੁੰਦਾ ਸੀ, ਕੋਈ ਬੰਦਾ ਫਸ ਜਾਂਦਾ ਸੀ ਝੂਠਾ ਜਾਂ ਸੱਚਾ, ਲੋਕ ਵੇਟ ਕਰਿਆ ਕਰਦੇ ਸਨ ਕਿ ਕਿਸੇ ਸਿੱਖ ਨੂੰ ਬੁਲਾਓ। ਮਾਣ ਤਾਂ ਬੜਾ ਹੁੰਦਾ ਸੀ ਇਤਿਹਾਸ 'ਤੇ, ਗੁਰਮਤ 'ਤੇ, ਪਰ ਸਾਡੀਆਂ ਵੀ ਕਮੀਆਂ ਕੁਝ। ਉਹ ਲੋਕ ਕਹਿੰਦੇ ਹੁੰਦੇ ਸੀ ਅਦਾਲਤ ਦੇ ਵਿੱਚ, ਕਹਿੰਦੇ ਸਿੱਖ ਅਗਵਾਈ ਦਏਗਾ ਨਾ, ਜਿਹੜੀ ਅਗਵਾਈ ਸਿੱਖ ਦਏਗਾ, ਜੇ ਸਿੱਖ ਕਹਿੰਦੇ ਜਾਣ ਕਿ ਹਾਂ ਠੀਕ ਆ ਭਾਈ ਇਹ ਬੰਦਾ ਨਿਰਦੋਸ਼ ਹੈ, ਛੱਡ ਦਿਆਂਗੇ। ਕਿੱਡੀ ਮਾਣ ਵਾਲੀ ਗੱਲ ਹੈ ਗੁਰੂ ਪਿਆਰੇ, ਉਹ ਹੈਗੀ ਨਾ ਮਾਣ ਵਾਲੀ ਗੱਲ, ਪੁਰਾਤਨ ਸਮੇਂ ਦੇ ਵਿੱਚ ਮਾਣ ਵਾਲੀ ਗੱਲ ਹੈ ਨਾ, ਕਿੱਡੀ ਮਾਣ ਵਾਲੀ ਗੱਲ ਕਿ ਇੰਨੀ ਵੱਡੀ ਸਭਾ 'ਚ ਇੱਕ ਸਿੱਖ ਕਹਿ ਦੇ ਭਾਈ ਆਹ ਬੰਦਾ ਸਹੀ ਹੈ ਜੀ, ਇਹਨੂੰ ਛੱਡ ਦਿਓ, ਛੱਡ ਦਿੰਦੇ ਸਨ। ਅਜੇ ਕਿ ਉਦੋਂ ਰਾਜ ਨਹੀਂ ਸੀ ਸਿੱਖਾਂ ਦਾ, ਵੀ ਬਹੁਤੀ ਵੱਡੀ ਹੋਂਦ ਨਹੀਂ ਸੀ, ਸਿੱਖ ਕਹਿ ਦੇ ਉਹ ਛੱਡ ਦਿੰਦੇ ਸਨ। ਪਰ ਦੂਜਾ ਪੱਖ ਵੇਖੋ, ਦੂਜਾ ਪੱਖ 84 ਤੋਂ ਲੈ ਕੇ ਹੁਣ ਤੱਕ ਕਿੰਨੇ ਸਾਲ ਹੋ ਗਏ ਆ ਜੀ, 32-33 ਸਾਲ ਹੋ ਗਏ ਤਕਰੀਬਨ। ਸਿੱਖ ਰੋ ਰੋ ਕੇ ਹਰ ਸਾਲ ਦੁਹਾਈਆਂ ਪਾਉਂਦੇ ਨੇ, ਸਿੱਖਾਂ ਦੀ ਗੱਲ ਹੀ ਕੋਈ ਨਹੀਂ ਮੰਨਦਾ। ਕਿੱਥੇ ਉਦੋਂ ਮੰਨਦੇ ਸੀ? ਉਦੋਂ ਸਿੱਖ ਕਹਿੰਦੇ ਜੀ ਇਹ ਬੰਦਾ ਨਿਰਦੋਸ਼ ਹੈ ਜੀ, ਭਾਵੇਂ ਕਿਸੇ ਵੀ ਧਰਮ ਦਾ ਹੋਵੇ। ਉਹ ਕਹਿੰਦੇ ਸੀ ਸਿੱਖ ਨੇ ਕਿਹਾ ਇਹ ਸਹੀ ਹੋਏਗਾ, ਇਹ ਝੂਠ ਨਹੀਂ ਬੋਲਦਾ। 32 ਸਾਲ ਹੋ ਗਏ ਸਾਨੂੰ ਆਖਦਿਆਂ ਨੂੰ, ਭਾਈ ਸਾਡੇ ਨਾਲ ਬੜਾ ਮਾੜਾ ਹੋਇਆ, ਭਾਈ ਸਾਡੇ ਨਾਲ ਸੁਣਦਾ ਹੀ ਕੋਈ ਨਹੀਂ। ਅੱਜ ਕਮੀਆਂ ਸਾਡੀਆਂ ਆਪਣੀਆਂ, ਉਹਨਾਂ ਨੂੰ ਪਤਾ ਇਹ ਕਿੱਥੋਂ ਵਿਕਦੇ ਨੇ, ਇਹ ਵਿਕ ਜਾਂਦੇ ਨੇ। ਪਰ ਮੈਂ ਇਤਿਹਾਸ 'ਚ ਕੋਈ ਵਿਕਿਆ ਨਹੀਂ ਪੜਿਆ, ਪਤਾ ਨਹੀਂ ਕੀ ਚੱਕਰ ਹੈ, ਉਹ ਪਤਾ ਨਹੀਂ ਕਿਉਂ ਆਖਦੇ ਨੇ ਇਹ ਵਿਕ ਜਾਂਦੇ ਨੇ ਨਾ। ਪਰ ਇਤਿਹਾਸ ਤੁਸੀਂ ਪੜ੍ਹਿਆ ਵੀ ਹੈ, ਤੁਸੀਂ ਪੜ੍ਹ ਕੇ ਵੀ ਵੇਖਿਓ, ਸਿੱਖ ਨਹੀਂ ਜੇ ਕਦੇ ਵਿਕਿਆ, ਨਹੀਂ ਵਿਕਿਆ। ਮੀਰ ਮਨੂ ਦੀ ਜੇਲ੍ਹ ਵਿੱਚ ਵੀ ਛੋਟੇ ਤੋਂ ਛੋਟਾ ਬੱਚਾ ਵੀ ਨਹੀਂ ਵਿਕਿਆ ਸਿੱਖਾਂ ਦਾ, ਮਾਵਾਂ ਵੀ ਨਹੀਂ ਵਿਕੀਆਂ। ਵੇਖੋ ਲਾਲਚ ਬੜੇ ਦਿੱਤੇ ਜਾਂਦੇ ਸਨ, ਸਿੱਖ ਕਦੇ ਵੀ ਨਹੀਂ ਸੀ ਵਿਕਿਆ। ਹੁਣ ਸਿੱਖ ਕਿਉਂ ਵਿਕ ਜਾਂਦਾ ਛੋਟੇ ਛੋਟੇ ਰਕਮ ਦੇ ਉੱਤੇ, ਕਿਉਂ ਵਿਕਦਾ ਸਿੱਖ ਛੋਟਿਆਂ? ਇੱਕ ਗਿਰਾਵਟ, ਇਹ ਕਮੀ ਕਿੱਥੇ ਆ ਗਈ? ਇਹ ਕਮੀ ਪਤਾ ਕਿੱਥੇ ਆਈ? ਬਾਬਾ ਕਬੀਰ ਜੀ ਦੱਸਦੇ ਨੇ ਮੁੱਖ ਗਿਆਨੀ, ਇੱਥੇ ਕਮੀ ਆ ਗਈ। ਮੂੰਹ ਦਾ ਗਿਆਨੀ ਹੈ, ਮੂੰਹ ਦਾ ਭਾਵ ਗਿਆਨਵਾਨ, ਗੱਲਾਂ ਮੂੰਹ ਦੀਆਂ ਹੀ ਆ, ਕਰਨੀਆਂ ਜਾਣਦਾ ਬਸ। ਗਿਆਨੀ ਦਾ ਮਤਲਬ ਕਿ ਕੋਈ ਧਾਰਮਿਕ ਬੰਦਾ, ਪਰਸਨਲ ਬੰਦਾ ਨਹੀਂ ਕਿ ਜਿਹੜਾ ਕੋਈ ਕਥਾ ਵਾਚਕ ਜਾਂ ਗਿਆਨੀ, ਗਿਆਨੀ ਦਾ ਮਤਲਬ ਗਿਆਨਵਾਨ, ਗੱਲਾਂ, ਗਿਆਨ ਦੀਆਂ ਗੱਲਾਂ ਕਰਨ ਵਾਲਾ। ਸਾਡੀ ਸਾਰੀ ਸਿੱਖ ਕੌਮ ਹੀ ਗਿਆਨ ਦੀਆਂ ਗੱਲਾਂ ਕਰਦੀ ਹੈ। ਕਬੀਰ ਸਾਹਿਬ ਜੀ ਆਖਦੇ ਕਮੀ ਇੱਥੇ ਆਈ ਕਿ ਗੱਲਾਂ ਸਿਰਫ ਮੂੰਹ ਦੀਆਂ ਹੋ ਗਈਆਂ, ਮੂੰਹ ਤੋਂ ਗਿਆਨ ਦੀਆਂ ਗੱਲਾਂ ਹੋ ਗਈਆਂ, ਜੀਵਨ ਦੇ ਵਿੱਚ ਗਿਆਨ ਦੀ ਗੱਲ ਨਹੀਂ ਗਈ। ਜੀਵਨ ਦੇ ਵਿੱਚ ਹਿਰਦੇ ਕਪਟ ਮੁੱਖ ਗਿਆਨੀ, ਝੂਠੇ ਕਬੀਰ ਜੀ ਕਹਿੰਦੇ ਝੂਠੇ ਆ ਸਾਰੇ, ਜਿਹੜੀਆਂ ਮੂੰਹ ਤੋਂ ਗਿਆਨ ਦੀਆਂ ਗੱਲਾਂ ਕਰਦੇ ਆ ਸਾਰੇ ਝੂਠੇ ਆ, ਕਬੀਰ ਸਾਹਿਬ ਜੀ ਨੇ ਆਖਿਆ। ਹੁਣ ਮੂੰਹ ਤੋਂ ਜਿਹੜੇ ਗੱਲਾਂ ਕਰਦੇ ਨੇ ਨਾ ਬਾਣੀ ਦੀਆਂ, ਗੁਰੂ ਗ੍ਰੰਥ ਸਾਹਿਬ ਜੀ ਬੜੇ ਮਹਾਨ ਨੇ। ਆਪਾਂ ਕਹਿੰਦੇ ਹਾਂ ਨਾ ਮਹਾਨ ਤਾਂ ਨੇ ਜੇ ਗੁਰੂ ਸਾਹਿਬ ਜੀ ਦੇ ਕਹੇ ਹੋਏ ਬਚਨਾਂ 'ਤੇ ਚੱਲੀਏ ਤਾਂ ਮਹਾਨ ਨੇ ਗੁਰੂ ਸਾਹਿਬ ਜੀ। ਗੁਰੂ ਸਾਹਿਬ ਜੀ ਦਾ ਬੜਾ ਸਤਿਕਾਰ ਹੈ ਜੀ, ਮੈਂ ਬੜਾ ਸਤਿਕਾਰ ਕਰਦਾ, ਇਹ ਸਤਿਕਾਰ ਤਾਂ ਹੀ ਕਾਇਮ ਰਹੇਗਾ ਜੇ ਮੈਂ ਗੁਰੂ ਦੇ ਦੱਸੇ ਹੋਏ ਮਾਰਗ 'ਤੇ ਚੱਲਾਂਗਾ, ਇਹ ਸਤਿਕਾਰ ਹੈ ਗੁਰੂ ਸਾਹਿਬ ਜੀ। ਅਤੇ ਫਿਰ ਕਬੀਰ ਸਾਹਿਬ ਜੀ ਆਖਦੇ ਝੂਠੇ ਕਹਾਂ ਬਲੋ ਵਸ ਪਾਨੀ, ਝੂਠੇ ਕਿਉਂ ਪਾਣੀ ਰਿੜਕਦਾ, ਮੂੰਹ ਤੋਂ ਗਿਆਨ ਦੀਆਂ ਗੱਲਾਂ ਕਰਦਾ ਪਾਣੀ ਰਿੜਕਦਾ, ਪਾਣੀ ਅੰਦਰੋਂ ਗੱਲ ਕਰ, ਅੰਦਰੋਂ ਜੀਵਨ 'ਚ ਗੱਲ ਕਰ, ਕੋਈ ਸੱਚ ਦੀ ਗੱਲ ਕਰ, ਗੁਰੂ ਦੀ ਗੱਲ ਕਰ, ਧਰਮ ਦੀ ਗੱਲ ਕਰ, ਜਿਹੜੀ ਗੱਲ ਦੇ ਨਾਲ ਕੁਝ ਨਾ ਕੁਝ ਅਸਰ ਤੇ ਹੋਵੇ, ਥੋੜਾ ਬੜਾ ਪਤਾ ਤੇ ਲੱਗੇ। ਬਾਕੀ ਮੂੰਹ ਦੀ ਗੱਲ ਕਹੀ, ਇਸੇ ਮੂੰਹ ਦੇ ਨਾਲ ਬੰਦਾ ਗੱਲ ਕਰ ਲੈਂਦਾ, ਇਸੇ ਮੂੰਹ ਦੇ ਨਾਲ ਹੀ ਮੁੱਕਰ ਜਾਂਦਾ, ਸ਼ਾਮ ਨੂੰ ਇਹਦੇ ਨਾਲ ਹੀ ਮੁੱਕਰ ਜਾਂਦਾ ਨਾ। ਪਤਾ ਨਹੀਂ ਕਿੰਨੀ ਕੁ ਵਾਰੀ ਸੋਹਾਂ ਖਾਧੀਆਂ ਬੰਦੇ ਨੇ ਨਾ, ਰੱਖੜੀ 'ਤੇ ਵੀ ਲੋਹੜੀ 'ਤੇ ਵੀ, ਉਹਨਾਂ ਉਹ ਕਹਿੰਦਾ ਬਸ ਅੱਜ ਦਾ ਦਿਨ ਹੀ ਹੈ, ਬਸ ਮੁੜ ਕੇ ਨਹੀਂ ਹੱਥ ਲਾਉਣਾ ਬੋਤਲ ਨੂੰ, ਉਸੇ ਮੂੰਹ ਦੇ ਨਾਲ ਹੀ ਕਹਿੰਦਾ ਮੈਂ ਸੌਂਹ ਖਾ ਲੈਣੀ, ਉਸੇ ਦੇ ਨਾਲ ਹੀ ਮੁੱਕਰ ਜਾਂਦਾ। ਕਬੀਰ ਸਾਹਿਬ ਜੀ ਕਹਿੰਦੇ ਇੱਦਾਂ ਨਾ ਕਰ, ਝੂਠੇ ਕਹਾਂ ਬਲੋਵਸ ਪਾਣੀ, ਝੂਠੇ ਇਨਸਾਨ ਪਾਣੀ ਨਾ ਰਿੜਕਿਆ ਕਰ, ਤੂੰ ਤੇ ਬੜਾ ਸਿਆਣਾ ਹੈ, ਤੇਰੇ ਤੋਂ ਬੜੀ ਆਸ ਲਾ ਕੇ ਬੈਠੇ ਨੇ ਲੋਕ, ਜੇ ਤੂੰ ਇੱਦਾਂ ਕਰੇਗਾ, ਤੂੰ ਗਿਆਨ ਦੀਆਂ ਗੱਲਾਂ ਜੇ ਮੂੰਹ ਦੇ ਨਾਲ ਹੀ ਕਰੇਗਾ ਫਿਰ ਨਹੀਂ ਗੱਲ ਬਣਨੀ, ਅਮਲ ਕਰ ਥੋੜ੍ਹਾ ਜਿਹਾ ਆਪਣੇ ਜੀਵਨ ਦੇ ਅੰਦਰ ਵੀ ਵੇਖ, ਤੂੰ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਦਾ ਹੈ। ਹੁਣ ਧਿਆਨ ਦੇ ਇੱਕ ਨੁਕਤਾ, ਭਾਈ ਗੁਰਦਾਸ ਜੀ ਨੇ ਲਿਖਿਆ ਜਦੋਂ ਗੁਰੂ ਨਾਨਕ ਸਾਹਿਬ ਜੀ ਯੋਗੀਆਂ ਦੇ ਨਾਲ ਗੱਲਬਾਤ ਕਰਨ ਗਏ ਨਾ, ਐਸਾ ਯੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ। ਗੋਰਖਨਾਥ ਵਰਗੇ ਨਾ ਬਜ਼ੁਰਗ, ਬੜੀ ਲੰਬੀ ਉਮਰ ਸੀ ਗੋਰਖਨਾਥ ਵਰਗਿਆਂ ਦੀ, ਹੁਣ ਨਾਨਕ ਸਾਹਿਬ ਮਹਾਰਾਜ ਨੂੰ ਬਾਲਾ ਸ਼ਬਦ ਵਰਤਦੇ ਨੇ ਬੱਚਾ, ਉਹ ਕਹਿੰਦੇ ਐਸਾ ਕਲਾਮਾਤ ਹੋਵੇ ਕਿ ਇਹ ਸਾਡੇ ਧਰਮ ਦੇ ਵਿੱਚ ਆ ਜਾਏ। ਐਸਾ ਯੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ, ਭਾਈ ਗੁਰਦਾਸ ਜੀ ਨੇ ਲਿਖਿਆ। ਉਜਿਆਲਾ ਦਾ ਮਤਲਬ ਚਾਨਣ। ਕਹਿੰਦੇ ਜੇ ਕਿਤੇ ਗੁਰੂ ਨਾਨਕ ਸਾਹਿਬ ਜੀ ਮਨ ਵਿੱਚ ਵਿਚਾਰਦੇ, ਸਿੱਧੀ ਮਨੇ ਵਿਚਾਰਿਆ, ਸਿੱਧਾ ਨੇ ਮਨ ਵਿੱਚ ਵਿਚਾਰ ਕੀਤੀ ਕਿ ਇਹ ਕਿਸੇ ਤਰੀਕੇ ਦੇ ਨਾਲ ਆਪਣੇ ਪੰਥ ਦੇ ਵਿੱਚ ਆ ਜਾਏ। ਮੰਨ ਲਓ ਮੂੰਹ 'ਤੇ ਤਾਂ ਨਹੀਂ ਉਹ ਹਾਰ ਮੰਨਦੇ ਹੋਣਗੇ, ਬਾਅਦ 'ਚ ਮੰਨ ਵੀ ਗਏ, ਪਰ ਵੇਖੋ ਸੋਚ ਉਹਨਾਂ ਦੀ ਕੀ ਹੈ, ਸਾਰੇ ਜਾਣੇ ਇਕੱਠੇ ਬਹਿ ਕੇ ਵਿਚਾਰਦੇ ਨੇ ਕਿ ਆਪਣੇ ਪੰਥ ਦੇ ਵਿੱਚ ਆ ਜਾਏ, ਕਿਤੇ ਸਮਝ ਗਏ ਕਿ ਗੁਰੂ ਨਾਨਕ ਸਾਹਿਬ ਜੀ ਮਾਮੂਲੀ ਚੀਜ਼ ਨਹੀਂ ਹੈ। ਵੱਖਰੀ ਗੱਲ ਸਾਡੀ ਸਿੱਖ ਕੌਮ ਨੂੰ ਸਮਝ ਨਹੀਂ ਆਈ, ਉਹ ਸਮਝ ਗਏ। ਹੁਣ ਗੋਰਖਨਾਥ ਵਰਗੇ ਬਜ਼ੁਰਗ ਜਿਹੜੇ ਲੋਕ ਨੇ, ਯੋਗੀ ਨੇ, ਉਹ ਸਮਝ ਕੇ ਕਹਿੰਦੇ ਕਿਸੇ ਤਰੀਕੇ ਦੇ ਨਾਲ ਇਹਨੂੰ ਆਪਣੇ ਪੰਥ ਦੇ ਵਿੱਚ ਲੈ ਕੇ ਆਈਏ। ਕਿੰਨੇ ਸਵਾਲ ਹੋਏ, ਸਿੱਧ ਗੋਸ਼ਟ ਬਾਣੀ ਪੜ੍ਹੋ, ਬੜੇ ਸਵਾਲ ਕੀਤੇ ਉਹਨਾਂ ਨੇ ਗੁਰੂ ਸਾਹਿਬ ਜੀ ਦੇ, ਤਰ੍ਹਾਂ ਤਰ੍ਹਾਂ ਦੇ ਸਵਾਲ ਕੀਤੇ। ਐਸਾ ਯੋਗੀ ਕਲੀ ਮੈਂ ਹਮਰੇ ਪੰਥ ਕਰੇ ਉਜਿਆਲਾ, ਕਿ ਸਾਡੇ ਪੰਥ ਦੇ ਵਿੱਚ ਆ ਜਾਏ ਤਾਂ ਉਜਿਆਲਾ ਕਰੇਗਾ, ਚਾਨਣ ਕਰੇਗਾ। ਅਸੀਂ ਮਾਣ ਦੇ ਨਾਲ ਕਹਾਂਗੇ ਕਿ ਸਾਡੇ ਧਰਮ ਦਾ ਬੰਦਾ ਹੈ ਗੁਰੂ ਨਾਨਕ ਸਾਹਿਬ। ਸਿੱਖ ਨੂੰ ਮਾਣ ਹੀ ਨਹੀਂ ਇਸ ਗੱਲ ਦਾ ਕਿ ਸਾਡੇ ਧਰਮ ਦਾ, ਸਾਡਾ ਧਰਮ ਹੀ ਗੁਰੂ ਨਾਨਕ ਸਾਹਿਬ ਨੇ ਚਲਾਇਆ। ਮਾਣ ਤੇ ਸਿੱਖ ਨੂੰ ਹੋਣਾ ਚਾਹੀਦਾ ਨਾ, ਸਿੱਖ ਦੀ ਇਹ ਸੋਚ ਹੋਣੀ ਚਾਹੀਦੀ ਹੈ ਕਿ ਗੁਰੂ ਨਾਨਕ ਸਾਹਿਬ ਮੇਰੇ ਰਹਿਬਰ ਨੇ, ਮੇਰੇ ਗੁਰੂ ਨੇ, ਉਹਨਾਂ ਨੇ ਮੈਨੂੰ ਇਹ ਸਾਰਾ ਕੁਝ ਦਿੱਤਾ, ਉਹਨਾਂ ਨੇ ਮੈਨੂੰ ਜਿਉਣਾ ਸਿਖਾਇਆ। ਦੇਖੋ ਗੋਰਖ ਮਤਾ ਸੀ ਨਾ, ਗੋਰਖ ਮਤਾ ਸ਼ਹਿਰ ਦਾ ਨਾਂ, ਨਾਨਕ ਮਤਾ ਪੈ ਗਿਆ। ਵੱਖਰੀ ਗੱਲ ਹੁਣ ਬਦਲਦਾ, ਕਿੱਡੀ ਵੱਡੀ ਸੁਪਰੀਮ ਪਾਵਰ ਹੈ, ਕਿੱਡੀ ਪਾਵਰ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੀ, ਤੁਸੀਂ ਸਮਝੋ ਇਤਿਹਾਸ ਤੋਂ। ਗੋਰਖ ਮਤੇ ਦੇ ਨਾਂ ਤੇ ਉੱਤੇ ਵਸ ਰਿਹਾ ਉਹ ਸ਼ਹਿਰ, ਨਗਰ, ਪਿੰਡ, ਅਗਲੇ ਇੰਨੇ ਪ੍ਰਭਾਵਿਤ ਹੋਏ ਕਹਿੰਦੇ ਨਹੀਂ ਯਾਰ, ਆਪਣੇ ਨਾਵਾਂ ਦੀ ਕਿਹੜੀ ਗੱਲ, ਆਪਣੇ ਨਾਂ ਨੂੰ ਕੌਣ ਜਾਣਦਾ, ਨਾਨਕ ਮਤਾ ਰੱਖ ਦਿਓ। ਨਾਨਕ ਮਤਾ ਤੁਹਾਨੂੰ ਪਤਾ ਨਾ, ਸ਼ਹਿਰ ਦਾ ਨਾਂ ਰਿਹਾ ਉਹਦਾ ਨਾਨਕ ਮਤਾ। ਅੱਜ ਆਪਾਂ ਅੱਜ ਵੀ ਸਿੱਖ ਕੌਮ ਨਾਨਕ ਮਤਾ ਹੀ ਆਖਦੇ ਨੇ, ਨਾਨਕ ਮਤਾ। ਇਹ ਕੋਈ ਮਾੜੀ ਮੋਟੀ ਗੱਲ ਥੋੜ੍ਹਾ ਹੈ, ਇਹ ਕੋਈ ਮਜ਼ਾਕ ਥੋੜ੍ਹਾ, ਇਵੇਂ ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹੋਂਦ ਹੈ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਉਪਦੇਸ਼ ਦੇਣ ਦਾ ਤਰੀਕਾ ਹੈ, ਪ੍ਰਭਾਵਿਤ ਕਰਨ ਦਾ ਤਰੀਕਾ ਹੈ। ਇਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸਭ ਤੋਂ ਵੱਡਾ ਸ਼ਬਦ ਦਾ ਕੰਮ ਹੈ ਕਿ ਬੰਦੇ ਪ੍ਰਭਾਵਿਤ ਹੋ ਗਏ। ਦੂਸਰੇ, ਮੈਂ ਸਮਝਦਾ ਯੋਗੀਆਂ ਨੇ ਮੱਥਾ ਬੜਾ ਮਾਰਿਆ ਪਰ ਪ੍ਰਭਾਵਿਤ ਹੋ ਗਏ। ਸਾਡੀ ਸਿੱਖ ਕੌਮ ਕਿੱਦਣ ਪ੍ਰਭਾਵਿਤ ਹੋਏਗੀ ਗੁਰੂ ਨਾਨਕ ਸਾਹਿਬ ਤੋਂ? ਮਸਲਾ ਤਾਂ ਇਸ ਗੱਲ ਦਾ ਹੈ, ਉਹ ਤਾਂ ਹੋਏ ਵਧੀਆ ਗੱਲ ਹੈ, ਅਸੀਂ ਕਿੱਦਣ ਪ੍ਰਭਾਵਿਤ ਹੋਵਾਂਗੇ? ਸਾਡੀ ਧੀ ਕਿੱਦਣ ਪ੍ਰਭਾਵਿਤ ਹੋਏਗੀ? ਨਹੀਂ, ਮੈਂ ਇਹ ਧਰਮ ਛੱਡ ਕੇ ਦੂਜੇ ਧਰਮ 'ਚ ਨਹੀਂ ਜਾਣਾ। ਜਿਹੜੇ ਧਰਮ ਤੋਂ ਉਹ ਲੋਕ ਪ੍ਰਭਾਵਿਤ ਹੁੰਦੇ ਰਹੇ, ਅੱਜ ਸਾਡੇ ਲੋਕਾਂ ਨੇ ਉੱਧਰ ਨੂੰ ਮੂੰਹ ਕਰ ਲਿਆ ਉਸ ਧਰਮ ਵੱਲ। ਮਸਲਾ ਤਾਂ ਇਸ ਗੱਲ ਦਾ ਕਿ ਅਸੀਂ ਕਿੱਦਣ ਪ੍ਰਭਾਵਿਤ ਹੋਵਾਂਗੇ, ਸਾਡੀ ਕੌਮ ਕਿੱਦਣ ਪ੍ਰਭਾਵਿਤ ਹੋਏਗੀ, ਕਿੱਦਣ ਦੱਸੇਗੀ ਆਪਣੇ ਬੱਚਿਆਂ ਨੂੰ ਬੈਠ ਕੇ ਕਿ ਵੇਖੋ ਉਹ ਲੋਕ ਵੀ ਸਾਡੇ ਗੁਰੂ ਨਾਨਕ ਸਾਹਿਬ ਜੀ ਤੋਂ ਪ੍ਰਭਾਵਿਤ ਹੁੰਦੇ ਰਹੇ। ਉਹਨਾਂ ਲੋਕਾਂ ਨੂੰ ਗੱਲ ਨਹੀਂ ਆਈ ਭਾਗਾਂ ਵਾਲੇ, ਸਾਡੀ ਕਮਜ਼ੋਰੀ ਅਸੀਂ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਇਮਾਨਦਾਰੀ ਦੇ ਨਾਲ ਨਹੀਂ ਪੜ੍ਹਦੇ। ਸਾਡੀ ਕਮਜ਼ੋਰੀ ਹੈ ਕਿਉਂਕਿ ਸਾਡੀਆਂ ਕਮੀਆਂ ਹੈ, ਇਮਾਨਦਾਰੀ ਦੇ ਨਾਲ ਨਹੀਂ ਪੜ੍ਹਦੇ। ਗੁਰੂ ਨਾਨਕ ਸਾਹਿਬ ਜੀ ਨੂੰ ਭਾਈ ਗੁਰਦਾਸ ਜੀ ਲਿਖਿਆ ਬਾਲਾ ਕਹਿ ਕੇ ਬੁਲਾਉਂਦੇ ਨੇ ਜੋਗੀ। ਬਾਲਾ ਦਾ ਮਤਲਬ ਉਹਦਾ ਬੱਚਾ। ਉਹਨਾਂ ਗੋਰਖ ਨਾਥ ਵਰਗੀਆਂ ਦੀਆਂ ਨਜ਼ਰਾਂ 'ਚ ਗੁਰੂ ਨਾਨਕ ਸਾਹਿਬ ਜੀ ਇੱਕ ਬੱਚੇ ਨੇ। ਕਿਉਂ ਦਰਸ਼ਨ ਇਹ ਲੇਵੇ ਬਾਲਾ, ਇਹ ਬਾਲਾ ਇਹ ਬੱਚਾ ਆਪਣੇ ਧਰਮ 'ਚ ਕਿਵੇਂ ਆਵੇ? ਉਹ ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਕਵਾੜ ਖੋਲ੍ਹ ਕੇ ਰੱਖ ਦਿੱਤੇ ਉਹਨਾਂ ਬੰਦਿਆਂ ਦੇ, ਕਵਾੜ ਖੋਲ੍ਹ ਕੇ ਰੱਖ ਦਿੱਤੇ ਉਹਨਾਂ ਬੰਦਿਆਂ ਦੇ। ਪਰ ਸਾਨੂੰ ਸਮਝ ਨਹੀਂ ਆਈ ਕਿਉਂਕਿ ਮਸਲਾ ਪਤਾ ਕੀ ਹੈ, ਮਸਲਾ ਇਹ ਸਿਰਫ ਮੂੰਹ ਤੋਂ ਗੱਲਾਂ ਕਰਨ ਦਾ, ਮੂੰਹ ਤੋਂ ਗੱਲਾਂ ਕਰਨ ਦਾ ਨਾ। ਫਾਰਮ ਭਰਿਆ ਸੀ ਨਾ, ਕਿ ਫਾਰਮ ਭਰਿਆ ਸੀ ਪਰ ਉਹ ਗੁਣ ਨਹੀਂ ਸੀ ਕੰਪਿਊਟਰ ਦੀ ਨੌਕਰੀ ਲੈਣ ਵਾਸਤੇ। ਫਾਰਮ ਭਰਤਾ, ਉਹ ਚਲਾਉਣਾ ਹੀ ਨਹੀਂ ਸੀ ਆਉਂਦਾ। ਅਗਲੇ ਕਹਿੰਦੇ ਭਾਈ ਨਹੀਂ, ਤੈਨੂੰ ਚਲਾਉਣਾ ਹੀ ਨਹੀਂ ਆਉਂਦਾ, ਫਾਰਮ ਨੂੰ ਅਸੀਂ ਕੀ ਕਰੀਏ? ਇਕੱਲੇ ਬਾਹਰਲੇ ਫਾਰਮ ਨੇ ਕੰਮ ਨਹੀਂ ਕਰਨਾ ਭਾਗਾਂ ਵਾਲੇ, ਉਹ ਨਹੀਂ ਕੰਮ ਕਰਨਾ। ਜਿੱਦਣ ਕਿਤੇ ਪੇਪਰ ਪੈ ਗਿਆ, ਟੈਸਟ ਪੈ ਗਿਆ, ਜਿੱਦਣ ਕੰਮ ਕਰਨਾ ਪੈ ਗਿਆ, ਜਿੱਦਣ ਕੰਮ ਕਰਨਾ ਪੈ ਗਿਆ, ਉੱਦਣ ਕੰਮ ਨਹੀਂ ਜਿਉਣਾ ਸਾਡੇ ਕੋਲੋਂ। ਤਿਆਰੀ ਕਰੀਏ ਕੰਮ ਕਰਨਾ। ਜੇ ਉਹਨਾਂ ਨੇ ਬਾਹਰੋਂ ਤਾਂ ਵੇਖ ਲਿਆ, ਹਾਂ ਭਾਈ ਠੀਕ ਹੈ, ਭਾਈ ਤਾਰੂ ਸਿੰਘ ਨੂੰ, ਭਾਈ ਮਨੀ ਸਿੰਘ ਜੀ ਨੂੰ ਉਹਨਾਂ ਨੇ ਵੇਖਿਆ ਬਾਹਰੋਂ, ਚਲੋ ਕੋਈ ਨਹੀਂ, ਕਹਿੰਦੇ ਕਿੱਡੀ ਗੱਲ ਆ, ਹੁਣੇ ਬਦਲ ਜਾਣਾ ਇਹਨਾਂ ਨੇ, ਹੁਣੇ ਬਦਲਾ ਲਿਆਂਗੇ। ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ 700 ਸਿੱਖ, ਬੱਚਾ ਉਹਨਾਂ ਦਾ, ਉਹਨਾਂ ਦੀ ਪਤਨੀ, ਧਰਮ ਪਤਨੀ, ਉਹਨਾਂ ਕਿਹਾ ਕਿ ਹੁਣ ਬੱਚੇ ਵੱਲ ਵੇਖ ਕੇ ਨਾ ਹੁਣੇ ਬਦਲ ਜਾਣਾ। ਜਦੋਂ ਬਾਪ ਦੇ ਸਾਹਮਣੇ ਜਦੋਂ ਬੱਚੇ ਦਾ ਕਲੇਜਾ ਕੱਢਿਆ, ਗੱਲਾਂ ਦੇ ਮੂੰਹ ਤੋਂ ਤਾਂ ਬੋਲਦਾ, ਉਹਨੂੰ ਇਹ ਨਹੀਂ ਪਤਾ ਇਹਦੀਆਂ ਮੂੰਹ ਵਾਲੀਆਂ ਗੱਲਾਂ ਇਹਦੀਆਂ ਅੰਦਰੋਂ ਆਉਂਦੀਆਂ। ਮੇਰੇ ਵਰਗੇ ਤਾਂ ਹੋ ਸਕਦਾ ਮੂੰਹ ਤੋਂ ਆਉਂਦੀਆਂ ਹੁਣ। ਮੁੱਖ ਗਿਆਨੀ ਉਹ ਜਦੋਂ ਪੁੱਛਿਆ, ਕਹਿੰਦਾ ਨਹੀਂ ਜੀ ਮੇਰਾ, ਮੈਂ ਧਰਮ ਤਬਦੀਲ ਨਹੀਂ ਕਰਨਾ। ਭਾਜੀ ਕਹਿੰਦੇ ਹੋਣਗੇ ਮੂੰਹ ਤੋਂ ਬੋਲਦਾ, ਜਦੋਂ ਬੱਚੇ ਦਾ ਕਲੇਜਾ ਕੱਢਿਆ। ਆਹ ਤਿਆਰੀ ਹੈ ਭਾਗਾਂ ਵਾਲੇ, ਆਹ ਗੁਰਬਾਣੀ ਨੇ ਤਿਆਰੀ ਕਰਨ ਦਾ ਤਰੀਕਾ ਦੱਸਿਆ। ਕੀ ਤਿਆਰੀ ਆਉਣ ਵਾਲੇ ਸਮੇਂ 'ਚ ਕੀ ਕਰਨਾ ਜੀ? ਗੁਰਬਾਣੀ ਆਪਾਂ ਪੜ੍ਹਨ ਦੀ, ਗਿਆਨ ਆਪਾਂ ਨੂੰ ਆ ਗਿਆ, ਠੀਕ ਹੈ, ਮੱਥਾ ਆਪਾਂ ਟੇਕ ਲਿਆ। ਜੇ ਆਉਣ ਵਾਲੇ ਸਮੇਂ 'ਚ ਕੋਈ ਪਰਚਾ ਪੈ ਗਿਆ ਇਹੋ ਜਿਹਾ, ਫਿਰ ਕੀ ਕਰਾਂਗੇ ਜੀ? ਬੰਦਾ ਸਿੰਘ ਬਹਾਦਰ ਵਾਲਾ ਜੇਕਰ ਪੇਪਰ ਪੈ ਗਿਆ, ਆਹ ਤਿਆਰੀ ਕਰਨੀ ਹੈ। ਆਉਣ ਵਾਲੇ ਸਮੇਂ ਦੇ ਵਿੱਚ ਜੇ ਕਿਸੇ ਨੇ ਕਹਿ ਦਿੱਤਾ ਭਾਈ ਜਿਹੜੇ ਸੱਚ ਦੇ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਕਰਦੇ, ਜਿਹੜੇ ਬਾਣੀ ਦੀ ਗੱਲ ਸੁਣਦੇ, ਜਿਹੜੀ ਸੱਚ ਦੀ ਗੱਲ ਸੁਣਦੇ ਆ, ਉਹਨਾਂ ਦੇ ਨਾਲ ਅਸੀਂ ਇੰਜ ਕਰ ਦਿਆਂਗੇ, ਮਸਲਾ ਇਹ ਫਿਰ ਕੀ ਆਪਾਂ ਕਰਨਾ, ਫਿਰ ਕਿੱਧਰ ਖੜਨਾ? ਆਹ ਮਸਲਾ, ਆਹ ਤਿਆਰੀ ਕਰਨੀ ਆਪਾਂ, ਆਹ ਤਿਆਰੀ ਕਰਨੀ ਕਿ ਫਿਰ ਕਿਹੜੇ ਥਾਂ 'ਤੇ ਜਾਣਾ। ਮਤਲਬ ਕੋਈ ਵੀ ਸਿੱਖ ਕੌਮ ਦੇ ਨਾਲ ਕੰਮ ਹੁੰਦਾ, ਕੋਈ ਮਰਿਆਦਾ ਚੇਂਜ ਕਰਨ ਦੀ ਗੱਲ ਆਉਂਦੀ, ਕੋਈ ਵੀ ਗੱਲ ਆਉਂਦੀ ਹੈ, ਅਸੀਂ ਉਦੋਂ ਮਗਰ ਆਵਾਜ਼ ਦੇਣ ਵਾਲੇ ਤਿਆਰ ਹੋਣੇ ਚਾਹੀਦੇ ਨੇ, ਕਾਹਲੀ ਨਹੀਂ ਕਰਨੀ ਚਾਹੀਦੀ। ਕੁਝ ਬੰਦੇ ਕੰਮ ਕਰ ਰਹੇ ਨੇ, ਗੁਰੂ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਕਰਨਾ ਚਾਹੀਦਾ, ਕਰ ਰਹੇ ਨੇ। ਬਾਕੀ ਕੌਮ ਸਾਰੀ ਜਿੱਦਣ ਕਿਤੇ ਲੋੜ ਪੈ ਗਈ, ਸਾਰੇ ਜਾਣੇ ਪਿੱਛੇ ਆਵਾਜ਼ ਦੇਣ, ਜੀ ਠੀਕ ਹੈ ਤੁਹਾਡੇ ਨਾਲ ਹੀ ਹਾਂ। ਆਵਾਜ਼ ਦੇਣ ਵਾਲੇ, ਆਵਾਜ਼ ਦੀ ਤਿਆਰੀ ਕਰਨੀ ਚਾਹੀਦੀ ਸਾਨੂੰ ਆਵਾਜ਼ ਦੇਣ ਦੀ। ਇਹ ਨਾ ਮੁੜ ਕੇ ਆਖੇ ਪਤਾ ਨਹੀਂ ਕੀ ਹੋਏਗਾ ਜੇ ਅਸੀਂ ਮਗਰ ਆਵਾਜ਼ ਦੇ ਦਿੱਤੀ, ਪਤਾ ਨਹੀਂ ਕੀ ਹੋ ਜਾਏਗਾ ਨਾ। ਆਹ ਤਿਆਰੀ ਹੈ, ਜਿਹੜੇ ਬੰਦੇ ਕੰਮ ਕਰ ਰਹੇ ਨੇ ਕੌਮ ਦਾ ਉਹ ਕਰਦੇ ਨੇ, ਬਾਕੀ ਸੰਗਤ ਨੂੰ ਤਿਆਰੀ ਕਰਨੀ ਚਾਹੀਦੀ ਪਿੱਛੇ ਆਵਾਜ਼ ਦੇਣ ਦੀ, ਅਸੀਂ ਤੁਹਾਡੇ ਨਾਲ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਲੈ ਕੇ, ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਲੈ ਕੇ ਅਸੀਂ ਤੁਹਾਡੇ ਨਾਲ ਹਾਂ, ਸੱਚ ਦੀ ਗੱਲ ਵੈਸੇ ਨਹੀਂ, ਗੁਰੂ ਸਾਹਿਬ ਜੀ ਦੀ ਵਿਚਾਰਧਾਰਾ ਲੈ ਕੇ, ਬਾਣੀ ਦੀ ਵਿਚਾਰਧਾਰਾ ਅਨੁਸਾਰ ਜੇ ਕੋਈ ਕੰਮ ਹੋ ਰਿਹਾ ਨਾ, ਅਸੀਂ ਨਾਲ ਹਾਂ ਜੀ। ਆਹ ਤਿਆਰੀ ਕਰਨੀ ਚਾਹੀਦੀ ਸਾਨੂੰ, ਕੱਲ੍ਹ ਨੂੰ ਮੰਨ ਲਓ ਕੋਈ ਵੀ ਕੰਮ ਹੁੰਦਾ, ਕੋਈ ਮਰਿਆਦਾ ਬਦਲਣ ਦਾ ਹੀ ਕੰਮ ਮੰਨ ਲਓ ਜਿੱਦਾਂ ਚੱਲ ਰਿਹਾ ਨਾ, ਉਗਲੇ ਬਦਲ ਦੇਣ ਕੋਈ, ਫਿਰ ਆਪਾਂ ਨੂੰ ਤਿਆਰੀ ਰੱਖਣੀ ਚਾਹੀਦੀ ਹੈ ਨਾ। ਇਹ ਇਹ ਤਿਆਰੀਆਂ ਕਰਨੀਆਂ ਚਾਹੀਦੀਆਂ, ਬਾਣੀ ਦੇ ਬੜੇ ਵੱਡੇ ਵੱਡੇ ਉਪਦੇਸ਼, ਬੜੇ ਸੋਹਣੇ ਉਪਦੇਸ਼ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿਵੇਂ ਜੀਵਨ ਦੀ ਤਿਆਰੀ ਕਰਦੇ ਨਾ ਆਪਾਂ ਸਾਰੇ, ਕੋਈ ਬੱਚੇ ਨੇ ਜਨਮ ਲਿਆ, ਬੱਚਾ 2 ਸਾਲ ਦਾ ਹੋ ਗਿਆ, ਉਹਦੀ ਤਿਆਰੀ ਹੋ ਰਹੀ ਹੈ, 2 ਸਾਲ ਦੇ ਕੱਪੜੇ ਆ ਰਹੇ ਨੇ, ਬੱਚਾ ਵੱਡਾ ਹੋ ਰਿਹਾ, ਸਕੂਲ ਦੀ ਤਿਆਰੀ ਹੋ ਰਹੀ ਆ, ਇਹਦੇ ਨਾਲ ਨਾਲ ਬੱਚੇ ਦੇ ਮਰਨ ਦੀ ਤਿਆਰੀ ਵੀ ਹੋਣੀ ਚਾਹੀਦੀ ਹੈ, ਇਹ ਵੀ ਤਿਆਰੀ ਹੋਣੀ ਚਾਹੀਦੀ। ਕੰਮ ਉਹ ਵੀ ਹੋ ਸਕਦਾ ਕਿਸੇ ਦਿਨ ਵੀ, ਹੁਣ ਜਿਹੜਾ ਬੰਦਾ ਕੰਮ ਕਰ ਰਿਹਾ ਨਾ ਉਹਨੂੰ ਪਿਛਲੇ ਬੰਨੇ ਦੀ ਤਿਆਰੀ ਵੀ ਰੱਖਣੀ ਚਾਹੀਦੀ ਹੈ ਕਿ ਮੇਰੇ ਤੋਂ ਬਾਅਦ 'ਚ ਕੀ ਹੋਏਗਾ, ਇਹ ਵੀ ਤਿਆਰੀ ਨਾਲ ਦੀ ਨਾਲ ਚਾਹੀਦੀ, ਸਾਰੀ ਸਾਰੀ ਤਿਆਰੀ ਚਾਹੀਦੀ। ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਜਦੋਂ ਤੁਰੇ ਨੇ ਨਾ ਘਰੋਂ, ਫੁੱਲ ਤਿਆਰੀ ਕਰਕੇ ਤੁਰੇ ਨੇ ਕਿ ਮੇਰੇ ਤੋਂ ਬਾਅਦ 'ਚ ਕੀ ਹੋਏਗਾ, ਹੈ ਨਾ। ਬਾਪ ਚੜ੍ਹਾਈ ਕਰ ਗਿਆ, ਬੱਚਾ ਰੋਲਦਾ ਫਿਰੇ ਮੁੜ ਕੇ, ਇਹ ਵੀ ਗੱਲ ਨਹੀਂ ਬਣਦੀ। ਫੁੱਲ ਤਿਆਰੀ ਹੋਣੀ ਚਾਹੀਦੀ, ਪਹਿਲਾਂ ਕਰਨੀ ਕਿੰਨੇ ਆ, ਕਿਸੇ ਨੇ ਬਾਹਰੋਂ ਥੋੜ੍ਹਾ ਆਣ ਕੇ ਕਰਨੀ, ਆਪ ਹੀ ਕਰਨੀ, ਕੰਮ ਕਰਨ ਵਾਲੇ ਨੇ। ਜਿਹੜਾ ਬੰਦਾ ਕੰਮ ਕਰ ਰਿਹਾ ਨਾ, ਕੌਮ ਦਾ, ਸਿੱਖੀ ਦਾ, ਜਿਹੜਾ ਵੀ ਕਰ ਰਿਹਾ, ਉਹ ਆਪ ਹੀ ਤਿਆਰੀ ਕਰੇਗਾ ਕਿ ਮੇਰੇ ਤੋਂ ਬਾਅਦ ਵਿੱਚ ਸਿਸਟਮ ਘਰ ਦਾ ਕਿਵੇਂ ਚੱਲੇਗਾ। ਮੇਰੇ ਤੋਂ ਮੰਨ ਲਓ ਹੁਣ ਬੰਦਾ ਘਰੋਂ ਬਾਹਰ ਹੀ ਗਿਆ ਕੁਝ ਸਮੇਂ ਵਾਸਤੇ, ਉਹਨੂੰ ਪਤਾ ਪਿੱਛੋਂ ਕੰਮ ਕਿਵੇਂ ਚੱਲਣਾ, ਸਾਰੀ ਤਿਆਰੀ ਹੁੰਦੀ ਹੈ, ਸਾਰਾ ਕੁਝ। ਇੱਥੇ ਵੀ ਤਿਆਰੀ ਹੋਣੀ ਚਾਹੀਦੀ, ਮਰਨ ਦੀ ਵੀ ਤਿਆਰੀ ਹੋਣੀ ਚਾਹੀਦੀ, ਜਿਉਣ ਦੀ ਵੀ ਤਿਆਰੀ ਕਰਨੀ, ਜਿਵੇਂ ਬਾਣੀ ਕਹਿੰਦੀ ਜਿਉਣ ਦੀ ਤਿਆਰੀ ਕਰਨੀ ਹੈ ਨਾ, ਇਸੇ ਤਰ੍ਹਾਂ ਮਰਨ ਦੀ ਵੀ ਤਿਆਰੀ ਰੱਖਣੀ ਆ। ਮਰਨ ਦੇ 2 ਪੱਖ ਨੇ, ਇੱਕ ਦੇ ਅੰਦਰਲੇ ਗੁਰੂ ਸਾਹਿਬ ਜੀ ਦੀ ਬਾਣੀ ਪੜ੍ਹ ਕੇ ਬੰਦੇ ਨੇ ਬੁਰਿਆਈਆਂ ਨੂੰ ਮਾਰਨਾ, ਇੱਕ ਉਹ ਵੀ ਤਿਆਰੀ ਹੈ, ਇੱਕ ਸਰੀਰ ਦੀ ਵੀ ਤਿਆਰੀ ਹੈ ਨਾ, ਸਰੀਰ ਨੂੰ ਵੀ ਕੁਝ ਹੋ ਸਕਦਾ ਕੰਮ ਕਰਦਿਆਂ ਦੁਨੀਆਂ ਦੇ ਵਿੱਚ ਵਿਚਰਦਿਆਂ। ਫਿਰ ਇਸ ਕਰਕੇ ਕਬੀਰ ਸਾਹਿਬ ਜੀ ਆਖਦੇ, ਹਿਰਦੇ ਕਵਟ ਮੁਖ ਗਿਆਨੀ, ਝੂਠੇ ਕਹਾਂ ਬੋਲੋ ਵਸ ਪਾਣੀ। ਪਾਣੀ ਰਿੜਕਦਾ ਬੰਦਾ, ਪਾਣੀ ਦੂਸਰੇ ਤਿਉਹਾਰਾਂ ਦੇ ਕੰਮ ਆਪਣੇ ਘਰ ਵਿੱਚ ਜੇ ਮਨਾਈ ਜਾਵੇ ਤਾਂ ਪਾਣੀ ਰਿੜਕ ਰਿਹਾ ਜੀ, ਪਾਣੀ, ਦੁੱਧ ਨਹੀਂ ਹੈਗਾ, ਉਹ ਪਾਣੀ ਹੈ। ਸਿਆਣਾ ਬੰਦਾ ਵੇਖ ਕੇ ਪਤਾ ਕੀ ਕਹੇਗਾ, ਸਿਆਣਾ, ਸਿਆਣਾ ਕੌਣ ਹੈ ਜੀ, ਗੁਰਮਤ ਵਾਲਾ, ਉਹ ਕਹੇਗਾ ਭਾਈ ਤੂੰ ਤਾਂ ਗਲਤ ਕਰ ਰਿਹਾ, ਇਹ ਕੰਮ ਸਿੱਖਾਂ ਦਾ ਥੋੜ੍ਹਾ। ਝੂਠੇ ਕਹਾਂ ਬਲੋਵਸ ਪਾਨੀ, ਸਿਆਣਾ ਬੰਦਾ ਕਹੇਗਾ ਇਹ ਗਲਤ ਹੈ, ਇਹ ਤਾਂ ਫਲਾਣੇ ਧਰਮ ਦੇ ਕੰਮ, ਤੁਸੀਂ ਇੱਦਾਂ ਨਾ ਕਰੋ। ਅੱਜ ਸਾਡੇ ਲੋਕ ਜਾਂਦੇ ਨੇ ਵਿਚਾਰੇ ਹੱਥ ਪੱਲਾ ਉੱਥੇ ਮਾਰਦੇ ਨੇ, ਪਰ ਗੱਲ ਨਹੀਂ ਬਣਦੀ ਕਿਉਂਕਿ ਕੰਮ ਸਾਡੇ ਉਹਨਾਂ ਵਾਲੇ ਆ। ਸਿੱਖ ਅਸੀਂ ਗੁਰੂ ਸਾਹਿਬ ਦੇ ਹਾਂ, ਧਰਮ ਸਾਡਾ ਸਿੱਖ ਹੈ, ਅਸੀਂ ਵੱਖਰੇ ਹਾਂ, ਕੰਮ ਸਾਰੇ ਹੀ ਉਹਨਾਂ ਵਾਲੇ ਆ ਨਾ, ਗੱਲ ਬਣਦੀ ਨਹੀਂ ਨਾ ਫਿਰ ਇੱਦਾਂ। ਕੰਮ ਸਾਰੇ ਹੀ ਉਹਨਾਂ ਵਾਲੇ ਆ, ਜਿੰਨੇ ਤਿਉਹਾਰ ਹੈ ਤੁਸੀਂ ਗਿਣ ਕੇ ਵੇਖ ਲਓ ਇਮਾਨਦਾਰੀ ਦੇ ਨਾਲ, ਜਿੰਨੇ ਵੀ ਤਿਉਹਾਰ ਸਿੱਖ ਮਨਾ ਰਿਹਾ ਨਾ ਅੱਜ, ਸਾਰੇ ਗੈਰ ਧਰਮ ਦੇ ਆ, ਸਾਰੇ ਗੈਰ ਧਰਮ ਦੇ। ਅਤੇ ਜਦੋਂ ਗੈਰ ਧਰਮ ਦੇ ਤਿਉਹਾਰ ਮਨਾ ਕੇ ਅਤੇ ਵੱਖਰੀ ਕੌਮ ਦਾ ਜਦੋਂ ਜਾ ਕੇ ਉੱਥੇ ਜਾ ਕੇ ਹੱਕ ਮੰਗੇਗਾ, ਅਗਲੇ ਫਿਰ ਮਜ਼ਾਕ ਤਾਂ ਕਰਨਾ ਹੀ ਕਰਨਾ, ਅਗਲਿਆਂ ਦਾ ਬਣਦਾ ਵੀ ਇਹ ਥੋੜ੍ਹਾ ਬੜਾ ਕਰਨਾ ਨਾ, ਜਦੋਂ ਇਹ ਤਾਂ ਫਿਰ ਇਹ ਤਾਂ ਨਿਆਣਿਆਂ ਵਾਲੇ ਕੰਮ ਹੈ। ਝੂਠੇ ਕਹਾਂ ਬਲੋਵਸ ਪਾਨੀ, ਕਾਇਆ ਮਾਂਜਸ ਕਮਨ ਗੁਨਾ, ਜੋ ਘੱਟ ਭੀਤਰ ਹੈ ਮਲਨਾ। ਇਹ ਵੀ ਇੱਕ ਮੈਲ ਆ, ਬੰਦੇ ਨੇ ਬਰਿਆਈ ਦੀ ਮੈਲ ਸਾਂਭ ਕੇ ਅੰਦਰ ਰੱਖੀ ਹੋਈ, ਬਰਿਆਈ ਦੀ ਮੈਲ, ਜੋ ਘੱਟ ਭੀਤਰ ਹੈ ਮਲਨਾ। ਜਿਹੜੇ ਜਿਹੜੇ ਸਿਆਣੇ ਨੇ ਨਾ, ਜਿਨ੍ਹਾਂ ਨੂੰ ਪਰਖ ਹੈ, ਉਹ ਸਮੇਂ ਸਮੇਂ ਦੇ ਨਾਲ ਮੁੜ ਆਉਂਦੇ। ਇੱਕ 16 ਸਾਲ ਦਾ ਬੱਚਾ ਹੋਇਆ, ਉਹਦਾ ਜਿਹੜਾ ਨਾਂ ਲਿਖਿਆ ਨਾ ਉਹਨੇ ਆਪਣੀਆਂ ਕਿਤਾਬਾਂ ਦੇ ਉੱਤੇ, SS ਅਨਮੋਲ, ਇਹ ਜਤੀਮਖਾਨੇ ਵਿੱਚ ਪੜ੍ਹਿਆ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਨਾ, ਜਤੀਮਖਾਨਾ। ਇਸੇ ਜਤੀਮਖਾਨੇ ਵਿੱਚੋਂ ਭਾਈ ਊਧਮ ਸਿੰਘ ਪੜ੍ਹਿਆ ਸੀ। ਜਤੀਮਖਾਨੇ 'ਚ ਪੜ੍ਹਨ ਵਾਲੇ ਵੇਖੋ ਕਿਹੋ ਜਿਹੇ ਪੈਦਾ ਹੋਏ, ਤਾਂ ਅੱਜ ਵੇਖੋ ਵਧੀਆ ਵਧੀਆ ਘਰਾਂ 'ਚ ਰਹਿਣ ਵਾਲੇ ਨਾ, ਵਧੀਆ ਪੈਸਾ ਕੀ ਬਣਦਾ ਸਾਡੀ ਕੌਮ ਦਾ, ਕਿਹੋ ਜਿਹੇ ਨਿਕਲਦੇ ਨੇ ਅੱਜ। ਜਤੀਮਖਾਨੇ 'ਚ ਪੜ੍ਹਨ ਵਾਲੇ ਵੇਖੋ ਭਾਈ ਊਧਮ ਸਿੰਘ ਵਰਗੇ, ਜਿਨ੍ਹਾਂ ਨੇ ਕਿੱਡੇ ਵੱਡੇ ਵੱਡੇ ਕੰਮ ਕੀਤੇ। ਜਤੀਮਖਾਨੇ ਦੇ ਵਿੱਚ ਪੜ੍ਹਿਆ ਹੋਇਆ ਭਾਈ ਊਧਮ ਸਿੰਘ, ਉਸੇ ਜਤੀਮਖਾਨੇ ਅੰਮ੍ਰਿਤਸਰ ਵਿੱਚੋਂ ਪੜ੍ਹਿਆ ਹੋਇਆ SS ਅਨਮੋਲ, ਉਹਨੇ ਇੱਕ ਘਟਨਾ ਲਿਖੀ ਜੀ। ਹੁਣ ਹੈ ਨਹੀਂ, ਮਾਂ ਬਾਪ ਨਹੀਂ ਹੈਗਾ, ਤਾਂ ਹੀ ਜਤੀਮਖਾਨੇ ਦੇ ਵਿੱਚ ਗਿਆ ਨਾ। ਮਿਹਨਤ ਬੜੀ ਕੀਤੀ, ਲਗਨ ਬੜੀ ਸੀ ਇਹਦੀ ਪੜ੍ਹਾਈ ਦੀ ਅਤੇ ਗੁਰਬਾਣੀ ਦੀ ਸਟੱਡੀ। ਗੁਰਬਾਣੀ ਵੀ ਬੜੀ ਧਿਆਨ ਨਾਲ ਪੜ੍ਹੀ, ਵਿਚਾਰ ਕੇ ਸਮਝਿਆ ਕਿ ਗੁਰਮਤ ਕਹਿ ਕੀ ਰਹੀ, ਅਸਲ ਦੇ ਵਿੱਚ ਉਪਦੇਸ਼ ਕੀ ਦੇ ਰਹੀ ਹੈ। ਬੜਾ ਬੜਾ ਗਿਆਨ ਸੀ, ਇਹਨੇ ਕਿਤਾਬਾਂ ਵੀ ਲਿਖੀਆਂ, 4-5 ਕਿਤਾਬਾਂ ਵੀ ਲਿਖੀਆਂ SS ਅਨਮੋਲ ਨੇ। ਇੱਕ ਦਿਨ ਕੋਈ ਕਾਨਫਰੰਸ ਦੇ ਵਿੱਚ ਇਹਨੂੰ ਬੋਲਣ ਦਾ ਟਾਈਮ ਮਿਲਿਆ, 10 ਮਿੰਟ ਉਹਨੇ ਲਿਖਿਆ ਹੋਇਆ, ਜ਼ਿਕਰ ਕੀਤਾ ਹੋਇਆ ਉਹਨੇ ਆਪਣੀਆਂ ਕਿਤਾਬਾਂ ਦੇ ਵਿੱਚ। ਕਹਿੰਦਾ ਬੜੇ ਬੜੇ ਲੋਕ ਆਏ, ਪੜ੍ਹੇ ਲਿਖੇ ਲੋਕ ਆਏ, ਸਾਰਿਆਂ ਧਰਮਾਂ ਦੇ ਲੋਕ ਆਏ, ਉੱਥੇ ਈਸਾਈ ਧਰਮ ਦੇ ਆਏ, ਸਾਰੇ ਆਏ। ਜਦੋਂ ਸਮਾਂ ਆਇਆ ਮੇਰਾ ਤੇ ਲੋਕ ਵੇਖਣ ਕਿ ਇਹ ਬੱਚਾ ਕੀ ਬੋਲੇਗਾ, ਜਿਵੇਂ ਅੱਜ ਸਾਡੀ ਵੀ ਸੋਚ ਇੱਥੇ ਕੀ ਖੜੀ ਹੈ, ਕੋਈ ਬੱਚਾ ਹੋਵੇ ਤਾਂ ਅਸੀਂ ਕਹਾਂਗੇ ਇਹਨੇ ਕੀ ਕਰਨਾ ਨਾ, ਇਹਦੇ ਕੋਈ ਇਹਨੇ ਕੋਈ ਚੰਗਾ ਕੰਮ ਥੋੜ੍ਹਾ ਕਰਨਾ। ਲੋਕਾਂ ਦੀ ਸੋਚ ਸੀ ਕਿ ਬਜ਼ੁਰਗ ਵੱਡੇ ਵੱਡੇ ਬੋਲੇ ਇੱਥੇ, ਤਾਂ ਚਿੱਟੀਆਂ ਦਾੜੀਆਂ ਵਾਲੇ ਜਾਂ ਜਿਨ੍ਹਾਂ ਦੇ ਸਿਰ ਚਿੱਟੇ ਹੋ ਗਏ, ਜਿਨ੍ਹਾਂ ਦੀ ਉਮਰ ਬੜੀ ਵੱਡੀ, ਉਹ ਬੋਲੇ, ਇਹ ਬੱਚਾ ਕੀ ਗੱਲ ਕਰੇਗਾ। ਵਧੀਆ ਵਧੀਆ ਬੋਲੇ, ਗੱਲ ਬੜੀ ਵਧੀਆ ਗੱਲ ਕੀਤੀ ਉਹਨਾਂ ਨੇ ਸਿੱਖ ਧਰਮ ਦੀ, ਗੁਰਮਤ ਦੀ, ਗੁਰੂ ਨਾਨਕ ਸਾਹਿਬ ਬਾਰੇ ਉਹਨਾਂ ਨੇ ਬੜਾ ਵਧੀਆ ਬੋਲਿਆ। ਉਹ ਲਿਖਦੇ ਨੇ ਜਦੋਂ ਸਮਾਪਤੀ ਹੋਈ, ਸਾਰਾ ਕੁਝ ਸਮਾਪਤ ਹੋਇਆ ਨਾ, ਉਹਨਾਂ ਦੇ ਕੋਲ ਇੱਕ ਈਸਾਈ ਬੰਦਾ ਗਿਆ ਉਹਨਾਂ ਦੇ ਕੋਲ ਗੱਲ ਕਰਨ ਵਾਸਤੇ। ਹੁਣ ਤੁਹਾਨੂੰ ਪਤਾ ਈਸਾਈ ਕੁੰਡੀ ਬੜੇ ਤਰੀਕੇ ਨਾਲ ਲਾਉਂਦੇ ਨੇ, ਅਣਜਾਣ ਬੰਦਾ ਤਾਂ ਫਸ ਹੀ ਜਾਂਦਾ ਭਾਵੇਂ ਕੋਈ ਵੀ ਹੋਵੇ ਨਾ, ਉਹਨਾਂ ਦਾ ਤਰੀਕਾ ਹੈ ਬਦਲਾਉਣ ਦਾ, ਆਪਣੇ ਧਰਮ ਦੇ ਵਿੱਚ ਲਿਆਉਣ ਦਾ ਨਾ, ਉਹਨਾਂ ਦਾ ਤਰੀਕਾ ਹੈ ਬੜੀ ਬਰੀਕੀ ਦੇ ਨਾਲ। ਪਰ ਸਾਡੇ ਵਰਗੇ ਬਹੁਤੇ ਲੋਕ ਤਾਂ ਪਹਿਲਾਂ ਹੀ ਭਾਲਦੇ, ਕੋਈ ਆਵੇ ਤਾਂ ਅਸੀਂ ਤਿਆਰ ਤਿਆਰ ਵਿਕਣ ਨੂੰ, ਅਸੀਂ ਤਿਆਰ ਹੀ ਹਾਂ ਵਿਕਣ ਨੂੰ। ਪਰ ਉਹਦੇ ਕੋਲ ਗਿਆ ਤਾਂ ਉਹਨੇ ਜਦੋਂ ਦੋ ਚਾਰ ਗੱਲਾਂ ਕੀਤੀਆਂ ਨਾ ਈਸਾਈ ਨੇ ਮਿੱਠੀਆਂ ਮਿੱਠੀਆਂ, ਸਾਰਾ ਕੁਝ ਪੁੱਛਿਆ, ਦੱਸਿਆ ਕਿ ਮੈਂ ਤਾਂ ਯਤੀਮ ਖਾਨੇ ਦੇ ਵਿੱਚ ਪੜ੍ਹਿਆ ਆ, ਸਾਰਾ ਕੁਝ ਦੱਸਿਆ। ਉਹਦਾ ਇਰਾਦਾ ਕਿ ਇਹਨੇ ਛੇਤੀ ਫਸ ਜਾਣਾ ਨਾ, ਨਾ ਮਾਂ ਨਾ ਬਾਪ, ਨਾ ਯਤੀਮ ਖਾਨੇ ਦੇ ਵਿੱਚ ਰਹਿੰਦਾ, ਬਹੁਤੇ ਵਧੀਆ ਕੱਪੜੇ ਨਹੀਂ ਪਾਏ ਹੋਏ। ਕਹਿੰਦਾ ਤੈਨੂੰ ਇੱਕ ਕੰਮ ਕਰਨਾ ਪਊ, ਤੂੰ ਮੇਰੇ ਕੋਲ ਆ ਅਤੇ ਮੈਂ ਤੈਨੂੰ ਸਿਖਾਊਂਗਾ ਕਿਵੇਂ ਕੰਮ ਕਰਨਾ, ਜਿੰਨਾ ਪੈਸਾ ਕਹੂੰਗਾ ਚਾਹੇਗਾ ਉਨਾ ਤੈਨੂੰ ਮੈਂ ਦੇ ਦਿਆਂਗਾ, ਜਿੰਨਾ ਤੈਨੂੰ ਪੈਸਾ ਚਾਹੀਦਾ। ਸਭ ਤੋਂ ਵੱਡਾ ਲਾਜ ਤਾਂ ਪੈਸੇ ਦਾ ਹੀ ਹੈ ਨਾ, ਅੱਜ ਦੇਖੋ ਪੈਸੇ ਪਿੱਛੇ ਸਾਡੇ ਵੱਡੇ ਵੱਡੇ ਜਹਿਦਾਰ ਵਿਕੇ ਫਿਰਦੇ ਆ ਨਾ। ਅੱਜ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਜਿਹੜਾ ਜਿਹਨੇ ਪਹਿਰਾਵਾ ਪਾਇਆ ਸੀ ਉਹ ਚੰਗਾ ਹੋ ਗਿਆ, ਅੱਜ ਨਾ ਪੈਸਾ ਹੀ ਹੈ ਸਾਰਾ ਕੁਝ ਕਰਾਈ ਜਾਂਦਾ। ਪਹਿਲਾਂ ਬੜਾ ਹਿਰਦੇ ਵਰੂੰਦਰੇ ਗਏ, ਕਿਤੇ ਹਿਰਦਾ ਪਤਾ ਨਹੀਂ ਕਿੱਡੀ ਛੇਤੀ ਵਰੂੰਦਰਿਆ ਜਾਂਦਾ, ਅਤੇ ਹੁਣ ਵੇਖੋ ਪੈਸੇ ਮਿਲ ਗਏ, ਹਿਰਦੇ ਬੜੇ ਵਧੀਆ ਹੋ ਗਏ ਨਾ, ਕੋਈ ਜ਼ਖਮ ਨਹੀਂ ਰਿਹਾ ਹਿਰਦਿਆਂ 'ਤੇ, ਹੁਣ ਤਾਂ ਪੈਸੇ ਮਿਲ ਗਏ, ਹਿਰਦੇ ਸਹੀ ਹੋ ਗਏ। ਹੁਣ ਦੇਖੋ ਉਹ ਕਹਿੰਦਾ ਪੈਸੇ ਦੀ ਲੋੜ ਜਿੰਨੇ ਕਹੇਗਾ ਤੈਨੂੰ ਮੈਂ ਦੇ ਦਿਆਂਗਾ, ਤੂੰ ਮੇਰੇ ਅਨੁਸਾਰ ਕੰਮ ਕਰਨਾ, ਬਸ ਮੇਰੇ ਕੋਲ ਆਈ ਮੈਂ ਤੈਨੂੰ ਦੱਸੂੰਗਾ। ਬੱਚਾ ਕਹਿੰਦਾ ਕੋਈ ਨਹੀਂ ਮੈਂ ਸੋਚਾਂਗਾ, SS ਅਨਮੋਲ ਕਹਿੰਦਾ ਮੈਂ ਸੋਚਾਂਗਾ ਜੀ, ਕੋਈ ਨਹੀਂ ਜੀ। ਹੁਣ ਰਾਤ ਗਿਆ ਕਮਰੇ ਦੇ ਵਿੱਚ, ਬੜੀਆਂ ਟੱਕਰਾਂ ਮਾਰੀਆਂ ਮਨ ਦੇ ਨਾਲ, ਕਦੀ ਮਨ ਕਹੇ ਨਾ ਜਾ ਤੂੰ, ਪਰ ਗਰੀਬੀ ਹੈ ਨਾ, ਨਾ ਮਾਂ ਨਾ ਬਾਪ ਨਾ ਘਰ ਵਿੱਚ ਪੈਸਾ, ਕੋਲ ਪੈਸਾ, ਗਰੀਬੀ ਅਤੇ ਸ਼ੌਂਕ ਪੜ੍ਹਾਈ ਦਾ, ਗਾਂਹ ਵਧਣ ਦਾ, ਤਾਂ ਸੋਚਦਾ ਹੀ ਹੈ ਨਾ ਕਿਤੇ ਵੇਖ ਲਈਏ ਨਾ ਕੁਝ ਨਾ ਕੁਝ ਕਰਕੇ। ਬੜਾ ਮਨ ਨੇ ਬੜੇ ਫੈਸਲੇ ਕੀਤੇ ਨਾ, ਮਨ ਨੇ ਅਤੇ ਮਤ ਨੇ ਬੜਾ ਜ਼ੋਰ ਲਾਇਆ, ਮਨ ਜਿੱਤਿਆ। ਅਗਲੇ ਦਿਨ ਨਾ ਕੁਝ ਦਿਨਾਂ ਬਾਅਦ ਤਿਆਰ ਹੋਏ ਨਾ, ਉਹ ਕੋਈ ਰਾਤ ਦਾ ਪ੍ਰਸ਼ਾਦਾ ਸੀ ਉਹ ਨਾਲ ਬੰਨ੍ਹ ਲਿਆ। ਯਤੀਮਖਾਨੇ 'ਚ ਰਹਿੰਦੇ ਸੀ ਨਾ, ਉਹਨੂੰ ਪੱਕੀਆਂ ਥੋੜ੍ਹਾ ਮਿਲਦੀਆਂ ਕਿ ਮੌਕੇ 'ਤੇ ਪਕਾ ਕੇ ਦਿੱਤੀਆਂ ਮਾਂ ਨੇ। ਵੇਖੋ ਮੈਂ ਹੈਰਾਨ ਇਸ ਗੱਲ ਤੋਂ ਹਾਂ, ਮੈਂ ਇਤਿਹਾਸ ਪੜ੍ਹਿਆ, ਪ੍ਰੋਫੈਸਰ ਸਾਹਿਬ ਸਿੰਘ ਲਾ ਲਓ, ਗੁਰਮੁਖ ਸਿੰਘ ਲਾ ਲਓ, ਜਿੰਨੇ ਵੀ ਲੋਕ ਹੋਏ ਨਾ ਬੜੀ ਗਰੀਬੀ ਦੇ ਵਿੱਚ ਉੱਠੇ, ਅਤੇ ਬੜੇ ਬੜੇ ਇਹੋ ਜਿਹੇ ਲੋਕ ਉੱਠੇ ਜਿਨ੍ਹਾਂ ਨੇ ਕੌਮ ਦਾ ਬੜੇ ਵੱਡੇ ਵੱਡੇ ਕੰਮ ਕੀਤੇ ਆ। ਮੈਂ ਕੋਈ ਅਮੀਰ ਘਰਾਣੇ ਦਾ ਪੜ੍ਹਿਆ ਲਿਖਿਆ ਵਿਹਲੜ ਬੰਦਾ ਇਹੋ ਜਿਹਾ ਨਹੀਂ ਵੇਖਿਆ ਜਿਹਨੇ ਬੜਾ ਸਿੱਖੀ ਦਾ ਕੌਮ ਦਾ ਕੰਮ ਕੀਤਾ ਹੋਵੇ। ਸਾਹਿਬ ਸਿੰਘ ਦਾ ਪੜ੍ਹੋ, ਗੁਰਮੁਖ ਸਿੰਘ ਦਾ ਪੜ੍ਹੋ, ਗਿਆਨੀ ਗੁਰਮੁਖ ਸਿੰਘ ਦਾ ਪੜ੍ਹੋ, ਇਤਿਹਾਸ ਪੜ੍ਹ ਕੇ ਵੇਖੋ, ਇਹ ਬੜੇ ਬੜੇ ਛੋਟੇ ਪੱਧਰ ਤੋਂ ਉੱਠ ਕੇ ਨਾ ਬੜੇ ਵੱਡੇ ਵੱਡੇ ਕੰਮ ਕੀਤੇ ਆ। ਜ਼ਰੂਰੀ ਨਹੀਂ ਕਿ ਜਿਹੜਾ ਬੰਦਾ ਕੋਈ ਪੈਸੇ ਵਾਲੇ ਹੀ ਕੰਮ ਕਰਦੇ ਹੁੰਦੇ, ਧਰਮ ਵਾਸਤੇ ਬੜੇ ਕੰਮ ਕੀਤੇ। ਚਲਾ ਗਿਆ ਜੀ, ਇੱਕ ਦੋ ਪ੍ਰਸ਼ਾਦੇ ਰਾਤ ਦੇ ਲੈ ਗਿਆ ਬੰਨ ਕੇ ਨਾਲ ਬਲੇਟ ਕੇ। ਜਿਹੜਾ ਉਹਨੇ ਐਡਰੈਸ ਦਿੱਤਾ ਸੀ ਨਾ, ਜਿਹੜਾ ਕਾਰਡ ਦੇ ਕੇ ਗਿਆ ਸੀ ਈਸਾਈ, ਕਾਰਡ ਲੈ ਲਿਆ, ਚਲਾ ਗਿਆ। ਹੁਣ ਜਦੋਂ ਉਹ ਸਾਰਾ ਐਡਰੈਸ ਦੇਖਿਆ, ਪੜ੍ਹੇ ਲਿਖੇ ਸੀ ਐਡਰੈਸ ਵੇਖਿਆ, ਜਦੋਂ ਗੇਟ 'ਤੇ ਪਹੁੰਚ ਗਿਆ, ਗੇਟ ਖੜਕਾਇਆ, ਥੋੜ੍ਹਾ ਜਿਹਾ ਅੰਦਰ ਚਲੇ ਗਏ, ਗੇਟ 'ਤੇ ਉਹ ਆਪ ਲਿਖਦੇ ਨੇ, ਹੁਣ ਤੁਸੀਂ ਸਿੱਖਿਆ ਲਿਓ, ਮੈਂ ਵੀ ਤੁਹਾਡੇ ਨਾਲ ਹਾਂ, ਚੰਗਾ ਕੌਣ ਹੈ। ਗੇਟ ਖੜਕਾਇਆ, ਅੰਦਰ ਗਏ, ਗੇਟ ਦੇ ਉੱਤੇ ਕੁੱਤਾ ਬੱਧਾ ਸੀ, ਕੁੱਤਾ ਬੱਧਾ ਹੋਇਆ ਸੀ ਗੇਟ 'ਤੇ, ਜਿਵੇਂ ਲੋਕ ਬੰਨ੍ਹ ਛੱਡਦੇ ਉਹਨਾਂ ਨੂੰ ਸ਼ੌਂਕ, ਕੁੱਤਾ ਭੌਂਕਦਾ। ਬਾਹਰੋਂ ਨਵਾਂ ਬੰਦਾ ਗਿਆ, ਸਿਖਾਏ ਹੋਏ ਅਗਲਿਆਂ ਨੇ, ਸਿੱਖੇ ਹੋਏ ਨੇ ਅਗਲੇ ਦੇ, ਮਾਲਕ ਦੀ ਆਵਾਜ਼ ਸੁਣਦੇ ਨੇ, ਮਾਲਕ ਦੀ ਆਵਾਜ਼ ਸੁਣਦੇ ਨੇ, ਮਾਲਕ ਦੇ ਪੈਰ ਦੇ ਖੁਰਾਕ ਦੇ ਨਾਲ ਚੁੱਪ ਕਰ ਜਾਂਦੇ ਨੇ, ਸਿੱਖੇ ਹੋਏ ਨੇ। ਬੜਾ ਬੜਾ ਭੌਂਕਦਾ ਕੁੱਤਾ, ਬੜਾ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੇ ਨੇ, ਪਰ ਚੁੱਪ ਨਹੀਂ ਕਰਦਾ, ਉੱਚੀ ਉੱਚੀ ਭੌਂਕਦਾ। ਹੁਣ ਉਹਨਾਂ ਨੇ ਜਿਵੇਂ ਜਿਵੇਂ ਆਮ ਸੋਚਿਆ, ਉਹਨੇ ਸੋਚਿਆ ਕਿ ਚਲੋ ਉਹ ਪ੍ਰਸ਼ਾਦਾ ਖੋਲਿਆ ਅਤੇ ਅੱਧਾ ਪ੍ਰਸ਼ਾਦਾ ਨਾ ਉਹਦੇ ਗਾੜੀ ਸੁੱਟ ਦਿੰਦਾ, ਚੁੱਪ ਕਰ ਜੇ। ਅੱਧਾ ਪ੍ਰਸ਼ਾਦਾ ਜਿਹੜੇ ਮਿੱਸੇ ਜੇ ਪ੍ਰਸ਼ਾਦੇ ਨਾਲ ਲੈ ਕੇ ਗਏ ਸੀ, ਉਹਦੇ ਵਿੱਚੋਂ ਅੱਧਾ ਪ੍ਰਸ਼ਾਦਾ ਕੂਕਰ ਦੇ ਗਾੜੀ ਸੁੱਟ ਦਿੱਤਾ, ਚੁੱਪ ਕਰ ਜਾਏਗਾ, ਸ਼ਾਂਤ ਹੋ ਜੇ। ਛੁੱਟਿਆ ਜਾਂਦਾ ਜਦੋਂ ਉਹਦੇ ਗਾੜੀ, ਕੁੱਤੇ ਦੇ ਗਾੜੀ ਸੁੱਟਿਆ ਜਦੋਂ, ਉਹ ਚੁੱਪ ਨਹੀਂ ਕੀਤਾ, ਉਹਨੇ ਧਿਆਨ ਵੀ ਨਹੀਂ ਦਿੱਤਾ ਉਹ ਬੁਰਕੀ ਵੱਲ, ਕੁੱਤੇ ਨੇ ਉਸੇ ਤਰ੍ਹਾਂ ਭੌਂਕੀ ਗਿਆ, ਉਸੇ ਤਰ੍ਹਾਂ ਹੀ ਭੌਂਕੀ ਗਿਆ। ਖੈਰ ਉਹ ਚੁੱਪ ਕਰਕੇ ਬਹਿ ਗਏ, ਸਾਈਡ 'ਤੇ ਬਹਿ ਗਏ, ਕੁੱਕਰ ਉੱਦਾਂ ਹੀ ਭੌਂਕੀ ਗਿਆ। ਪ੍ਰਸ਼ਾਦਾ ਜਿਹੜਾ ਟੁਕੜਾ ਛੁੱਟਿਆ ਸੀ ਉੱਥੇ ਸਾਹਮਣੇ ਪਿਆ। ਕੁਝ ਸਮੇਂ ਬਾਅਦ ਜਦੋਂ ਨਾ ਉਹੋ ਹੀ ਪਾਦਰੀ ਆਇਆ, ਜਦੋਂ ਈਸਾਈ ਵੀਰ ਆਇਆ, ਜਦੋਂ ਬਾਹਰ ਆਇਆ, ਉਹਨੇ ਵੇਖਿਆ, ਹੈਰਾਨ ਹੋਇਆ ਕਿ ਆ ਗਿਆ, ਠੀਕ ਆ। ਗੱਲਬਾਤ ਕੀਤੀ, ਉਹਦਾ ਧਿਆਨ, ਉਸ ਈਸਾਈ ਵੀਰ ਦਾ ਧਿਆਨ ਸੁੱਟੇ ਹੋਏ ਰੋਟੀ ਦੇ ਟੁਕੜੇ ਤੇ ਪਿਆ, ਕੁੱਤੇ ਦੇ ਗਾੜੀ। ਪੁੱਛਿਆ, ਆ ਜਿਹੜਾ ਟੁਕੜਾ ਇਹ ਤੁਸੀਂ ਸੁੱਟਿਆ? ਕਹਿੰਦਾ ਹਾਂਜੀ। ਕਾਰਨ? ਕਹਿੰਦਾ ਜੀ ਇਹ ਭੌਂਕਦਾ ਸੀ, ਮੈਂ ਇਹਦੇ ਗਾੜੀ ਆ ਬੁਰਕੀ ਸੁੱਟ ਦਿੰਦੇ ਹਾਂ, ਚੁੱਪ ਕਰ ਜਾਏਗਾ। ਪਤਾ ਉਹਨੇ ਕੀ ਗੱਲ ਕਹੀ ਈਸਾਈ ਨੇ? ਪਤਾ ਕੀ ਗੱਲ ਕਹੀ? ਕਹਿੰਦਾ ਇਹਨੇ ਕਿਸੇ ਦੀ ਹੱਥ ਦੀ ਨਹੀਂ ਖਾਣੀ, ਇਹਨੇ ਤੇਰੇ ਹੱਥ ਦੀ ਨਹੀਂ ਖਾਣੀ, ਇਹ ਕਿਸੇ ਦੀ ਹੱਥ ਦੀ ਨਹੀਂ ਖਾਂਦਾ। ਇਹੋ ਹੀ ਬੁਰਕੀ ਆ ਨਾ ਜਿਹੜੀ, ਆਹ ਬੁਰਕੀ ਆ, ਇਹੋ ਬੁਰਕੀ ਮੈਂ ਆਪਣੇ ਹੱਥ ਦੇ ਨਾਲ ਚੁੱਕ ਕੇ ਇਹਦੇ ਅੱਗੇ ਸੁੱਟ ਦਿਆਂ ਨਾ, ਇਹਨੇ ਖਾ ਲੈਣੀ। ਤਾਂ ਮਨ ਦੇ ਵਿੱਚ ਇਹੋ ਜਿਹੀ ਗੱਲ ਵੱਜੀ, ਮਨਾ ਕੁੱਤੇ ਤੋਂ ਸਿੱਖ ਲਾ ਕੁਝ ਨਾ ਕੁਝ, ਮਾਲਕ ਦਾ ਏ। ਕਹਿੰਦਾ ਕੁੱਤੇ ਤੋਂ ਸਿੱਖ, ਉਸ ਉਹਨੇ ਆਪਣੀ ਕਿਤਾਬ ਦੇ ਵਿੱਚ ਲਿਖਿਆ, ਐਸ ਐਸ ਅਨਮੋਲ ਨੇ, ਅੱਖਾਂ ਭਰ ਰਹੀਆਂ। ਕਹਿੰਦਾ ਉੱਥੋਂ ਹੀ ਪਛਾਣ ਮੋੜ ਆਇਆ, ਤੂੰ ਕੁੱਤੇ ਦੇ ਬਰਾਬਰ ਦਾ ਤਾਂ ਹੋ ਜਾ ਘੱਟ ਤੋਂ ਘੱਟ। ਉਹਨੇ ਕਿਹਾ ਆਪਣੇ ਆਪ ਨੂੰ, ਕਿਉਂ ਭਲਾ? ਕਹਿੰਦਾ ਕਿੰਨਾ ਸਿਆਣਾ ਹੈ ਕੁੱਤਾ, ਮਾਲਕ ਦਾ ਜੋ ਹੈ ਨਾ ਵਫ਼ਾਦਾਰ ਹੈ, ਮੇਰੇ ਹੱਥ ਦੀ ਟੁਕੜਾ ਵੀ ਨਹੀਂ ਖਾਧਾ ਇਹਨੇ, ਮੇਰੇ ਹੱਥ ਦਾ ਟੁਕੜਾ ਵੀ ਨਹੀਂ ਖਾਧਾ, ਅਤੇ ਮਾਲਕ ਦੇ ਹੱਥ ਦਾ ਕਹਿੰਦਾ ਇਹੋ ਹੀ ਖਾ ਲੂ ਜਿਵੇਂ ਮੈਂ ਚੁੱਕ ਕੇ ਪਾ ਦਿਆਂ। ਉਹ ਕਹਿੰਦਾ ਮੈਂ ਤਾਂ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਹਾਂ, ਅੱਜ ਤੱਕ ਮੈਨੂੰ ਗੁਰੂ ਨਾਨਕ ਨੇ ਪਾਲਿਆ, ਮੈਂ ਡੋਲ ਚੱਲਿਆ ਸੀ। ਉਹਨੂੰ ਕਹਿੰਦਾ ਮੈਂ ਤੇਰੀ ਕੋਈ ਗੱਲ ਨਹੀਂ ਸੁਣਨੀ, ਉੱਥੋਂ ਮੁੜ ਆਇਆ। ਉਹਨੇ ਕਿਹਾ ਇੱਕ ਗੱਲ ਤਾਂ ਦੱਸ, ਕਹਿੰਦਾ ਜਿਹੜਾ ਜੋ ਅੱਜ ਤੱਕ ਮੈਂ ਕਿਸੇ ਬੰਦੇ ਕੋਲੋਂ ਨਹੀਂ ਸਿੱਖ ਸਕਿਆ, ਇੱਕ ਕੁੱਤੇ ਦੇ ਕੋਲੋਂ ਸਿੱਖ ਕੇ ਚਲਾ ਚੱਲਿਆ, ਕਿ ਇੰਨਾ ਵਫ਼ਾਦਾਰ ਆਪਣੇ ਮਾਲਕ ਦਾ ਕੁੱਤਾ, ਕਿਸੇ ਦੇ ਹੱਥ ਦਾ ਟੁਕੜਾ ਵੀ ਨਹੀਂ ਖਾਂਦਾ, ਕਿੱਡੀ ਢੁਕਦੀ ਆ ਗੱਲ ਸਾਡੇ ਅਹੁਦਿਆਂ ਦੇ ਮੁਖੀਆਂ ਦੇ ਬਹਿਣ ਵਾਲਿਆਂ 'ਤੇ, ਵੇਖੋ ਕਿੰਨੀ ਢੁਕਦੀ ਹੈ ਸਾਡੇ ਜਥੇਦਾਰਾਂ 'ਤੇ ਇਹ ਗੱਲ ਨਾ। ਟੁਕੜਾ ਖਾ ਕੇ ਚੁੱਕ ਕੇ ਉਸੇ ਵੇਲੇ ਉਹਦੀ ਲਿਖਤ ਪੜ੍ਹ ਲੈਂਦੇ ਹੋ ਕਿਤੇ, ਵੇ ਕੂਕਰ ਜਿੰਨੇ ਤਾਂ ਹੋ ਜਾਓ ਲੋਕੋ, ਕੂਕਰ ਜਿੰਨੇ ਤਾਂ ਹੋ ਜਾਈਏ ਅੱਜ, ਅਸੀਂ ਉਹਦੇ ਜਿੰਨੀ ਦੀ ਇਮਾਨਦਾਰੀ ਆ ਜੇ ਸਾਡੇ ਵਿੱਚ, ਅਸੀਂ ਕਿਸੇ ਦਾ ਨਹੀਂ ਖਾਣਾ। ਇੱਥੇ ਗਿਆਨ ਦੀ ਵੀ ਗੱਲ ਹੈ, ਕਿਸੇ ਦਾ ਗਿਆਨ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕੋਈ ਹੋਰ ਗਿਆਨ ਉਹ ਵੀ ਨਹੀਂ ਖਾਣਾ, ਅਸੀਂ ਕਿਸੇ ਦਾ ਲਾਲਚ ਨਹੀਂ, ਲਾਲਚ ਦੇ ਨਾਲ ਨਹੀਂ ਖਾਣਾ, ਕਿਸੇ ਦਾ ਪਾਇਆ ਹੋਇਆ ਅਨਪਲ ਨਹੀਂ ਅਸੀਂ ਖਾਣਾ। ਇੰਨੀ ਕੁ ਸਿੱਖਿਆ ਲੈ ਕੇ ਜਦੋਂ ਮੁੜਿਆ, ਹੈਰਾਨ ਹੋਇਆ ਆਪਣੇ ਗੁਰੂ ਵੱਲ ਵੇਖ ਕੇ, ਗੁਰੂ ਰਾਮਦਾਸ ਮਹਾਰਾਜ ਜੀ ਅੱਜ ਤੱਕ ਤੇਰੀ ਨਗਰੀ 'ਤੇ ਪਲਦਾ ਰਿਹਾ, ਮੈਨੂੰ ਵਿਸ਼ਵਾਸ ਹੈ ਹੁਣ ਵੀ ਤੂੰ ਪਾਲੇਂਗਾ, ਪਰ ਮੈਂ ਇਹਨਾਂ ਦੀ ਬੋਲੀ ਨਹੀਂ ਬੋਲਣੀ। ਉਹ ਕਹਿੰਦਾ ਅਸੀਂ ਸਾਡੀ ਬੋਲੀ ਬੋਲੀ। ਅੱਜ ਵੀ ਬੜੇ ਬੋਲੀ ਬੋਲਦੇ ਨੇ ਹੋਰਾਂ ਦੀ, ਗੁਰੂ ਸਾਹਿਬ ਜੀ ਦੀ ਬੋਲੀ ਵਿਰਲੇ ਪਰਿਵਾਰ ਬੋਲਦੇ ਨੇ, ਹੋਰਾਂ ਦੀਆਂ ਬੋਲੀਆਂ ਬੜੇ ਬੋਲਦੇ ਨੇ, ਵਿਰਲੇ ਹੀ ਪਰਿਵਾਰ ਨੇ ਜਿਹੜੇ ਗੁਰੂ ਸਾਹਿਬ ਜੀ ਦੀ ਬੋਲੀ ਬੋਲਦੇ ਨੇ। ਕੀ ਵਿਕਦੇ ਫਿਰਦੇ ਕੂਕਰਾਂ ਵਰਗੇ ਮੁੱਲ ਇਹਨਾਂ ਲੋਕਾਂ ਦੇ, ਜਿਹੜੇ ਕਦੀ ਕਿਤੇ ਵਿਕ ਜਾਂਦੇ, ਟਕੇ ਟਕੇ 'ਤੇ ਵਿਕਦੇ ਫਿਰਦੇ ਨੇ। ਜਦੋਂ ਸਮਝੌਤਾ ਕਰਦੇ, ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਸਮਝੌਤਾ ਕਰ ਜਾਂਦੇ, ਜਦੋਂ ਕੌਮ ਦੇ ਨਾਲ ਗਦਾਰੀ ਕਰਦੇ ਨੇ ਨਾ, ਜਦੋਂ ਬਾਹਾਂ ਖੜੀਆਂ ਕਰਕੇ ਬਾਹਰ ਨਿਕਲਦੇ ਨੇ, ਉਹ ਬੁਰਕੀਆਂ ਹੀ ਹੈ ਨਾ ਸਾਰਾ, ਬੁਰਕੀ ਵੇਖ ਕੇ ਭੱਜਦਾ ਨਾ ਬੰਦਾ, ਬੁਰਕੀ ਵੇਖ ਕੇ, ਬੁਰਕੀਆਂ ਪਾਈਆਂ ਅਗਲੇ ਨੇ, ਬੁਰਕੀਆਂ ਵਿਖਾਤੀਆਂ ਅਗਲੇ ਭੱਜ ਆਏ ਬਾਹਰ। ਪੱਗਾਂ ਵਾਲੇ ਬੜੀ ਹੈਰਾਨਗੀ ਦੀ ਗੱਲ, ਬੜਾ ਕੁਝ ਬਣੀ ਜਾਂਦਾ, ਬੜਾ ਕੁਝ ਚੱਲੀ ਜਾਂਦਾ। ਮੈਂ ਇੱਕ ਮੈਗਜ਼ੀਨ ਦੇ ਵਿੱਚ ਪੜ੍ਹਿਆ, ਉਹ ਅੰਗਰੇਜ਼ ਨੇ ਲਿਖਿਆ, ਕਹਿੰਦਾ ਮੈਂ ਲੰਘ ਰਿਹਾ ਸੀ ਅਤੇ ਕੂਕਰ ਭੌਂਕ ਰਿਹਾ ਸੀ, ਮੈਂ ਉਹਨੂੰ ਚੌਕਲੇਟ ਪਾਈ ਤਾਂ ਉਹਨੇ ਉਸੇ ਵੇਲੇ ਖਾ ਲਈ, ਚੁੱਪ ਕਰ ਗਿਆ। ਕਹਿੰਦਾ ਉਹਨੇ ਚੌਕਲੇਟ ਪਾਈ, ਉਹਨੇ ਉਸੇ ਵੇਲੇ ਖਾ ਲਈ, ਅਤੇ ਮੈਂ ਮੁੜ ਕੇ ਕਹਿੰਦਾ ਮੈਂ ਚਿੜੀਆ ਘਰ 'ਚ ਚਲਾ ਗਿਆ। ਚਿੜੀਆ ਘਰ ਦੇ ਵਿੱਚ, ਉੱਥੇ ਜਦੋਂ ਮੈਂ ਗਿਆ, ਕਹਿੰਦੇ ਮੈਂ ਪਿੰਜਰੇ ਦੇ ਸਾਹਮਣੇ ਗਿਆ, ਪਿੰਜਰੇ ਦੇ ਵਿੱਚ ਸ਼ੇਰ ਸੀ। ਸ਼ੇਰ ਪਹਿਲਾਂ ਕਹਿੰਦੇ ਕੁੱਕਰ ਭੌਂਕਦਾ ਸੀ, ਬਾਹਰ ਤੁਰਿਆ ਫਿਰਦਾ, ਵਾਰਾ ਜਾਂ ਕੁੱਤਾ ਭੌਂਕੀ ਜਾਵੇ ਵੇਖ ਕੇ, ਜਿਵੇਂ ਆਮ ਬਾਹਰੋਂ ਗਏ ਬੰਦੇ ਵੱਲ ਵੇਖ ਕੇ ਕਰਦੇ ਨੇ ਪਿੰਡਾਂ ਦੇ ਕੁੱਤੇ। ਕਹਿੰਦਾ ਭੌਂਕੀ ਜਾਵੇ, ਮੈਂ ਚੌਕਲੇਟ ਪਾ ਦਿੱਤੀ, ਉਹ ਚੁੱਪ ਕਰ ਗਿਆ। ਕਹਿੰਦਾ ਜਦੋਂ ਮੈਂ ਪਿੰਜਰੇ ਦੇ ਵਿੱਚ, ਜਦੋਂ ਮੈਂ ਚਿੜੀਆ ਘਰ ਵਿੱਚ ਗਿਆ ਨਾ, ਜਦੋਂ ਮੈਂ ਸ਼ੇਰ ਦੇ ਪਿੰਜਰੇ ਦੇ ਸਾਹਮਣੇ ਗਿਆ, ਅੰਗਰੇਜ਼ ਲਿਖਦਾ, ਕਹਿੰਦਾ ਜਦੋਂ ਸ਼ੇਰ ਦੇ ਪਿੰਜਰੇ ਦੇ ਸਾਹਮਣੇ ਗਿਆ, ਕਹਿੰਦਾ ਸ਼ੇਰ ਮੈਨੂੰ ਬੜਾ ਮੇਰੇ ਵੱਲ ਵੇਖਦਾ, ਬੜਾ ਦਹਾੜਦਾ ਮੇਰੇ ਵੱਲ ਵੇਖ ਕੇ ਨਾ, ਦਹਾੜਿਆ ਸ਼ੇਰ। ਕਹਿੰਦਾ ਮੈਂ ਉਹੋ ਹੀ ਕੰਮ ਫਿਰ ਕਰਨ ਲੱਗਾ, ਕੁੱਤੇ ਵਾਲਾ ਚੱਲ ਇਹਦੇ ਗੜ ਵੀ ਸੁੱਟ ਦਿੰਦੇ ਕੋ। ਕਹਿੰਦਾ ਜਦੋਂ ਮੈਂ ਚੌਕਲੇਟ ਪਿੰਜਰੇ ਦੇ ਵਿੱਚ ਛੁੱਟੀ ਨਾ, ਸ਼ੇਰ ਨੇ ਕਹਿੰਦਾ ਚੌਕਲੇਟ ਵੱਲ ਧਿਆਨ ਵੀ ਨਹੀਂ ਦਿੱਤਾ, ਸਿੱਧਾ ਮੇਰੇ ਵੱਲ ਆਇਆ। ਸ਼ੇਰ ਨੇ ਚੌਕਲੇਟ ਵੱਲ ਧਿਆਨ ਵੀ ਨਹੀਂ ਦਿੱਤਾ, ਸਿੱਧਾ ਮੇਰੇ ਵੱਲ ਆਇਆ। ਕਹਿੰਦਾ ਮੈਂ ਸੋਚਿਆ ਉਹ ਮਨਾ, ਇਸ ਕੌਮ ਦੇ ਨਾਲ ਵੇਖੋ ਇਹੋ ਹੀ ਹਾਲ ਕਹਿੰਦੇ ਸਿੱਖਾਂ ਦਾ ਹੋ ਰਿਹਾ ਅੱਜ। ਉਹਨੇ ਸੋਚਿਆ ਇਹਦਾ ਆ ਬਿਲਕੁਲ ਗੱਲ ਸਿੱਖ ਕੌਮ 'ਤੇ ਢੁੱਕਦੀ ਹੈ, ਸਿੱਖ ਕੌਮ 'ਤੇ ਬੁਰਕੀਆਂ ਖਾਣ ਵਾਲੇ ਅਹੁਦੇਦਾਰ ਬਣ ਗਏ ਬਾਹਰ ਤੁਰੇ ਫਿਰਦੇ, ਜਿਹੜੇ ਇਸ ਕੌਮ ਦੇ ਬੱਬਰ ਸ਼ੇਲ ਉਹ ਹਵਾਰੇ ਵਰਗੇ ਜੇਲ੍ਹਾਂ 'ਚ ਪਾਏ ਹੋਏ ਇਹਨਾਂ ਨੇ, ਜਿਹੜੇ 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 ਆਜ਼ਾਦ ਹੋਣੇ ਚਾਹੀਦੇ ਸੀ ਉਹ ਵਿਚਾਰੇ ਜੇਲ੍ਹਾਂ 'ਚ ਸੁੱਟੇ ਹੋਏ ਨੇ, ਜਿਹੜੇ ਲੋਕਾਂ ਦੀਆਂ ਬੁਰਕੀਆਂ ਖਾਣ ਵਾਲੇ ਉਹ ਸਿੱਖ ਕੌਮ ਦੇ ਅਹੁਦੇਦਾਰ ਬਣ ਕੇ ਤੁਰੇ ਫਿਰਦੇ ਗਲੀਆਂ ਦੇ ਵਿੱਚ। ਇਹਦਾ ਮੈਨੂੰ ਤਾਂ ਇੱਦਾਂ ਲੱਗਾ, ਕੁਝ ਸਮਝਣ ਦੀ ਲੋੜ ਹੈ। ਕਾਇਆ ਮਾਂਜਸ ਕਮਨ ਗੁਨਾ ਜੋ ਘੱਟ ਭੀਤਰ ਹੈ ਮਲਨਾ, ਲੌਕੀ 68 ਤੀਰਥ ਨਹਾਈ ਤੁਮਾ। ਲੌਕੀ ਦਾ ਅਰਥ ਤੁਮਾ, ਸ਼ਾਇਦ ਤੁਸੀਂ ਸਾਰੇ ਜਾਣਦੇ ਹੋਗੇ। ਕਹਿੰਦੇ ਉਹਨੂੰ 68 ਤੀਰਥਾਂ 'ਤੇ ਨਵਾ ਦਿੱਤਾ, ਲੌਕੀ 68 ਤੀਰਥ ਨਹਾਈ, ਕੌਰਾਪਨ ਤੌ ਨਾ ਜਾਈ, ਉਹਦੇ ਅੰਦਰ ਦੀ ਕੁੜੱਤਨ ਖਤਮ ਨਹੀਂ ਹੋਈ। ਇਹ ਸਾਨੂੰ ਸਮਝਾ ਰਹੇ ਨੇ, ਜਿੰਨੇ ਮਰਜ਼ੀ ਤੀਰਥਾਂ 'ਤੇ ਇਸ਼ਨਾਨ ਕਰ ਲਓ, ਅੰਦਰ ਦੀ ਮੈਲ ਨਹੀਂ ਲੱਥਣੀ ਭਾਗਾਂ ਵਾਲਿਓ, ਅੰਦਰ ਦੀ ਮੈਲ, ਅੰਦਰ ਦੀ ਮੈਲ ਥੋੜ੍ਹਾ ਲੱਥਣੀ ਹੈ, ਅਤੇ ਨਾ ਸਾਡੀ ਬਾਹਰਲੀ ਜਾਤ ਪਾਤ ਹੀ ਖਤਮ ਹੋਣੀ ਹੈ, ਜਿਹੜੇ ਵਾਸਤੇ ਸੀ ਉਹ ਵੀ ਕੰਮ ਨਹੀਂ ਹੋਣਾ, ਅਤੇ ਅੰਦਰ ਦੀ ਮੈਲ ਵੀ ਨਹੀਂ ਲੱਥਣੀ। ਕਬੀਰ ਸਾਹਿਬ ਜੀ ਆਖਦੇ ਨੇ ਲੌਕੀ ਤੁਮਾ 68 ਤੀਰਥ ਨਹਾਈ, 68 ਤੀਰਥਾਂ 'ਤੇ ਜਾ ਕੇ ਕਹਿੰਦੇ ਇਹਨੂੰ ਡੋਬ ਡੋਬ ਕੇ ਕੱਢ ਲਓ, ਕੜੱਤਾਂ ਨੂੰ ਉਸੇ ਤਰ੍ਹਾਂ ਇਹਦੇ ਅੰਦਰ ਰਹਿਣੀ ਹੈ। ਕੌਰਾਪਨ ਤੌ ਨਾ ਜਾਈ, ਕੌਰਾਪਨ ਇਹਦੇ ਅੰਦਰੋਂ ਨਹੀਂ ਖਤਮ ਹੋਣਾ। ਕਹਿ ਕਬੀਰ ਵਿਚਾਰੀ, ਕਬੀਰ ਕਹਿੰਦੇ ਜੇ ਕਬੀਰ ਜੀ ਕਹਿੰਦੇ ਮੈਂ ਵਿਚਾਰਿਆ ਇਸ ਗੱਲ ਨੂੰ, ਭਵ ਸਾਗਰ ਤਾਰ ਮੁਰਾਰੀ। ਭਵ ਸਾਗਰ, ਜਿਹੜਾ ਬੰਦਾ ਸਮਾਜ ਦੇ ਵਿੱਚ ਫਸਿਆ ਨਾ, ਸਮਾਜ ਦੇ ਵਿੱਚ ਫਸਿਆ ਆ, ਕਈ ਲੋਕ ਐਸੇ ਵੀ ਹੈਗੇ ਨੇ ਜਿਹੜੇ ਘਰ ਪਰਿਵਾਰ 'ਚ ਫਸ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਪਿੱਛੇ ਕਰ ਦਿੰਦੇ ਨੇ। ਘਰ ਪਰਿਵਾਰ ਗੁਰੂ ਗ੍ਰੰਥ ਸਾਹਿਬ ਦੀ ਬਰਾਬਰੀ ਨਹੀਂ ਕਰ ਸਕਦਾ ਭਾਗਾਂ ਵਾਲਿਓ, ਨਾ ਨਾ, ਬੱਚਾ ਬੱਚਾ ਬਰਾਬਰੀ ਨਹੀਂ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਦੀ, ਕਿ ਬੱਚਾ ਪਹਿਲਾਂ ਹੋ ਜਾਵੇ ਅਤੇ ਗੁਰੂ ਸਾਹਿਬ ਬਾਅਦ 'ਚ ਹੋ ਜਾਵੇ, ਨਾ ਨਾ, ਐਸਾ ਨਹੀਂ ਹੋ ਸਕਦਾ। ਸਿੱਖੀ ਦੇ ਹਿਸਾਬ ਦੇ ਨਾਲ, ਇਤਿਹਾਸ ਦੇ ਹਿਸਾਬ ਦੇ ਨਾਲ, ਗੁਰਮਤ ਦੇ ਹਿਸਾਬ ਦੇ ਨਾਲ, ਸਿਧਾਂਤ ਪਹਿਲਾਂ ਹੈ, ਸ੍ਰੀ ਚੰਦ ਬਾਅਦ ਵਿੱਚ ਹੈ, ਸ੍ਰੀ ਚੰਦ ਬਾਅਦ ਵਿੱਚ ਹੈ, ਇਤਿਹਾਸ ਸਿਧਾਂਤ ਗੁਰਮਤ ਦੀ ਵਿਚਾਰ ਕਸਵੱਟੀ ਪਹਿਲਾਂ ਹੈ। ਕਬੀਰ ਸਾਹਿਬ ਜੀ ਕਹਿੰਦੇ ਮੈਂ ਵਿਚਾਰ ਲਿਆ ਇਸ ਗੱਲ ਨੂੰ। ਕਹ ਕਬੀਰ ਵਿਚਾਰੀ ਭਵ ਸਾਗਰ ਤਾਰ ਮੁਰਾਰੀ। ਭਵ ਸਾਗਰ, ਸੰਸਾਰ ਵਿੱਚ ਫਸਿਆ ਹੋਇਆ ਬੰਦਾ ਜਿਹੜਾ, ਭਵ ਸਾਗਰ ਜਿਵੇਂ ਮੱਕੜੀ ਹੈ ਨਾ, ਮੱਕੜੀ ਦਾ ਹਾਲ ਬੜਾ ਬੁਰਾ ਹੁੰਦਾ ਜੇ, ਪਤਾ ਨਾ, ਮੱਕੜੀ ਜਿਹੜੀ ਜਾਲਾ ਬਣਾਉਂਦੀ, ਜਾਲਾ ਨਾ, ਗੋਲ ਗੋਲ ਜਾਲਾ ਬਣਾਈ ਜਾਂਦੀ, ਜਾਲਾ ਬਣਾਈ ਜਾਂਦੀ, ਆਪ ਵਿਚਕਾਰ ਆ ਜਾਂਦੀ, ਵਿਚਕਾਰ ਆਣ ਕੇ ਫਸ ਜਾਂਦੀ ਹੈ, ਵਿੱਚੇ ਮਰ ਜਾਂਦੀ ਮੱਕੜੀ, ਆਪਣੇ ਬਣਾਏ ਹੋਏ ਜਾਲ ਵਿੱਚ ਮੱਕੜੀ ਫਸੀ। ਵੇਖੀ ਨਾ ਸਾਧ ਸੰਗਤ ਜੀ, ਹੁਣ ਤਾਂ ਚਲੋ ਇੱਧਰ ਤਾਂ ਕੀ ਜਾਲਾ ਲੱਗਣਾ ਹੈ ਪੰਜਾਬ ਦੇ ਵਿੱਚ, ਪਹਿਲਾਂ ਅਸੀਂ ਦੇਖਦੇ ਰਹੇ ਹਾਂ, ਅਸੀਂ ਵੀ ਆਪਣਾ ਹੀ ਜਾਲ ਬਣਾਇਆ ਉਹਨੇ, ਰਾਹ ਨਹੀਂ ਰੱਖਿਆ ਉਹਨੇ, ਕੋਈ ਵੀ ਰਾਹ ਨਹੀਂ ਦਿਖਦਾ ਉਹਨੂੰ, ਰਾਹ ਇਹ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਭਾਗਾਂ ਵਾਲਿਓ ਆਪਣੇ ਬਣਾਏ ਜਾਲੇ ਕੀ ਨੇ, ਜਾਲੇ ਬਣਾਉਣੇ ਨੇ, ਰਾਹ ਰੱਖ ਲਿਓ, ਪਰ ਫਸਿਓ ਨਾ ਕਿਤੇ, ਧੀਆਂ ਪੁੱਤ ਘਰ ਬਾਰ ਸਾਰਾ ਰਿਸ਼ਤੇਦਾਰੀ ਇਹ ਸਾਰਾ ਕੁਝ ਜਾਲ ਜੇ ਜਾਲ, ਪਰ ਰਾਹ ਰੱਖ ਲਿਓ, ਚਾਹੀਦੇ ਨੇ, ਜ਼ਰੂਰੀ ਹੋਣੇ ਚਾਹੀਦੇ ਨੇ, ਇਹ ਨਹੀਂ ਕਿ ਹੁਣੇ ਨਹੀਂ ਚਾਹੀਦੇ, ਸਾਰਾ ਕੁਝ ਹੋਣਾ ਚਾਹੀਦਾ, ਪਰ ਰਾਹ ਰੱਖਿਓ ਗੁਰੂ ਤੱਕ ਜਾਣ ਦਾ। ਜੇ ਕਿਤੇ ਰਾਹ ਬੰਦ ਹੋ ਗਿਆ ਨਾ, ਜੇ ਕਿਤੇ ਰਾਹ ਬੰਦ ਕਰ ਲਿਆ ਸੀ ਵਿਚਾਰ ਵਾਲਾ, ਗੁਰਬਾਣੀ ਦੀ ਵਿਚਾਰ ਵਾਲਾ, ਵਿੱਚੇ ਫਸਾਂਗੇ ਮੱਕੜੀ ਵਾਂਗੂ, ਵਿੱਚੇ ਹੀ ਹਿਸਾਬ ਰੱਖਿਓ। ਫਸੇ ਨੇ ਬਹੁਤੇ ਲੋਕ, ਫਸੇ ਨੇ, ਪਰ ਹਾਲ ਬੜਾ ਬੁਰਾ ਹੁੰਦਾ ਜੀ, ਸਤਿਗੁਰੂ ਕਿਰਪਾ ਕਰਨ, ਬੜਾ ਮਾੜਾ। ਹੁਣ ਆਪਣੇ ਮੱਕੜ ਸਾਹਿਬ ਜਿਹੜੇ ਪ੍ਰਧਾਨ ਸੀ ਨਾ, ਹਾਲ ਵੇਖੋ ਕਿੰਨਾ ਮਾੜਾ ਉਹਨਾਂ ਦਾ, ਬਾਹਰੋਂ ਨਾ ਵੇਖਿਓ ਨਾ, ਬਾਹਰੋਂ ਸਾਡੀ ਕੌਮ ਬਾਹਰੋਂ ਵੇਖਦੀ, ਮੈਨੂੰ ਇਸ ਗੱਲ ਦਾ ਬੜੀ ਹੈਰਾਨਗੀ। ਅਸੀਂ ਵੇਖ ਲੈਂਦੇ ਜਦੋਂ ਗੱਡੀ ਉਹਦੀ ਉਹਦੀ ਗੱਡੀ, ਪੰਜ ਸੱਤ ਬੰਦੇ ਉਹਦੇ ਅੱਗੇ ਪਿੱਛੇ, ਅਸੀਂ ਤਾਂ ਆਹ ਚੀਜ਼ ਵੇਖ ਲੈਂਦੇ ਹਾਂ, ਅੰਦਰੋਂ ਵੇਖੋ ਕੀ ਹਾਲ ਉਸ ਬੰਦੇ ਦਾ ਬਣਿਆ ਪਿਆ ਅੱਜ ਦੇ ਸਮੇਂ ਦੇ ਵਿੱਚ, ਨਾ ਕੀ ਹਾਲ ਬਣਿਆ ਪਿਆ ਨਾ, ਵਿਦਾਂਤੀ ਦਾ ਵੇਖ ਲਓ ਕੀ ਹਾਲ ਆ ਨਾ, ਅਸੀਂ ਤਾਂ ਬਾਹਰੋਂ ਵੇਖਦੇ ਹਾਂ ਕਿ ਬੰਦਾ ਬਾਹਰੋਂ ਬੜਾ ਸੁਖੀ, ਨਾ 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 ਨਾ, ਉਹ ਮਜ਼ਬੂਰੀ ਹੁੰਦੀ ਆ। ਹੁਣ ਇਹ ਤਾਂ ਗੁਲਾਮ ਬੰਦੇ ਦੇ ਨਾਲ ਵੀ ਬੜੇ ਬੰਦੇ ਫਿਰਦੇ ਹੁੰਦੇ, ਹੁਣ ਜਿਹੜੇ ਜੇਲ੍ਹ 'ਚੋਂ ਲੈ ਕੇ ਆਉਂਦੇ, ਮਗਰ ਹਜ਼ਾਰਾਂ, ਹੁਣ ਭਾਈ ਹਵਾਰਾ ਜਦੋਂ ਬਾਹਰ ਆਉਂਦਾ ਲੈ ਕੇ ਹਜ਼ਾਰਾਂ ਪੁਲਿਸ ਵਾਲੇ ਅੱਗੇ ਪਿੱਛੇ ਤੁਰੇ ਫਿਰਦੇ ਆ, ਪਰ ਅਸੀਂ ਵੇਖਦੇ ਹਾਂ ਹੁਣ ਇਹ ਗੁਲਾਮ 'ਚ ਤਾਂ ਉਸ ਗੁਲਾਮੀ 'ਚ ਕਿੰਨਾ ਫਰਕ ਆ, ਫਰਕ ਆ ਨਾ, ਇਸ ਇਹਨੂੰ ਆਪਾਂ ਗੁਲਾਮੀ ਥੋੜ੍ਹਾ ਕਹਿ ਸਕਦੇ, ਇਹਨੂੰ ਆਪਾਂ ਫਸਿਆ ਹੋਇਆ ਥੋੜ੍ਹਾ ਕਹਿ ਸਕਦੇ ਹਾਂ, ਉੱਧਰ ਅਤੇ ਇੱਧਰ ਕਿੰਨਾ ਫਰਕ ਹੈ। ਉਹ ਬੰਦੇ ਉਹ ਡਰਦੇ ਆ ਕਿ ਘੇਰ ਨਾ ਲਵੇ ਕੋਈ, ਤਾਂ ਰੱਖਦੇ ਹੋ, ਡਰ ਉਸ ਬੰਦੇ ਨੂੰ ਹੁੰਦਾ ਜਿਹੜਾ ਗਲਤ ਹੋਵੇ। ਸਹੀ ਬੰਦੇ ਨੂੰ ਕੋਈ ਡਰ ਨਹੀਂ ਜੇ, ਕੋਈ ਵੀ ਡਰ ਨਹੀਂ ਸਹੀ ਬੰਦੇ ਨੂੰ, ਗਲਤ ਬੰਦੇ ਨੂੰ ਡਰ ਹੈ। ਸਤਿਗੁਰੂ ਜੀ ਕਿਰਪਾ ਕਰਨ, ਅਸੀਂ ਆਪਣਾ ਆਗੂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਸਾਡੇ ਰਹਿਬਰ ਨੇ, ਸ਼ਬਦ ਗੁਰੂ ਨੇ, ਅਸੀਂ ਅਗਵਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੋਂ ਲੈਣੀ ਹੈ। ਟਾਰਗੇਟ ਸਾਡਾ ਇਹ ਆ ਕਿ ਜੋ ਗੁਰਬਾਣੀ ਆਖ ਰਹੀ ਹੈ ਅਸੀਂ ਉਹਦੇ ਉੱਤੇ ਪੱਕੇ ਦ੍ਰਿੜ ਰੱਖਣਾ, ਆਪਣਾ ਇਰਾਦਾ ਦ੍ਰਿੜ ਰੱਖਣਾ, ਜਿੱਦਣ ਲੋੜ ਪਈ ਅਸੀਂ ਸੱਚਾਈ ਦੇ ਪਿੱਛੇ ਖੜ ਜਾਣਾ, ਬਸ ਜਿੱਦਣ ਸਾਨੂੰ ਆਵਾਜ਼ ਮਾਰੀ ਸੱਚਿਆਂ ਨੇ ਅਸੀਂ ਉਹਨਾਂ ਦੇ ਪਿੱਛੇ ਖੜ ਜਾਣਾ ਬਾਣੀ ਦੀ ਵਿਚਾਰ ਲੈ ਕੇ। ਸਤਿਗੁਰੂ ਜੀ ਕਿਰਪਾ ਕਰਨ, ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬੁਲਾਓ ਫਤਿਹ ਆਖੋ ਜੀ ਵਾਹਿਗੁਰੂ।